ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਜ ਬਾਰ ਮੈਂ ਫਿਰ ਘਰ ਬਾਹੜੈ, ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਬਿਰਹੈ ਵਿਰੋਧ ਤਨ ਸ਼ੀਜੈ, ਕੋ ਕਿਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ, ਭਵਰ ਪਵੰਤਾ ਫੁੱਲੀ ਡਾਲੀ ਕਿਉਂ ਜੀਵਾ ਮਰ ਮਾਏ, ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਾਰ ਘਰ ਤਨ ਪਾਏ, ਭਵਰ ਪਵੰਤਾ ਫੁੱਲੀ ਡਾਲੀ ਕਿਉਂ ਜੀਵਾ ਮਰ ਮਾਏ, ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਾਰ ਘਰ ਧਨ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਕਹਾ ਬੁੱਧ ਪ੍ਰਭ ਤੁਸ਼ਟ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਕਬਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਤ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰਾਂ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ, ਜੋ ਅਸੀਂ ਰਾਗੀ ਸਿੰਘਾਂ ਦੀ ਰਚਨਾ ਪਾਸੋਂ ਆਸਾ ਜੀ ਦੀ ਵਾਰ ਅਤੇ ਹੋਰ ਰਸ ਕਿੰਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ, ਮਾਲਕ ਦੀ ਬਖਸ਼ਿਸ਼ ਹੈ, ਜੋ ਹਰ ਰੋਜ਼ ਹੀ ਸਾਨੂੰ ਇਸ ਭਾਗ ਪ੍ਰਾਪਤ ਹੁੰਦਾ ਹੈ ਕਿ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਅੱਜ ਵੀ ਮਾਲਕ ਜੋ ਸਾਡੇ ਤੇ ਪਾਵਨ ਨੂੰ ਬਖਸ਼ਿਸ਼ ਕਰ ਰਹੇ ਨੇ, ਆਪਾਂ ਸਾਰਿਆਂ ਨੇ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਇਹ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਜਿਸ ਪ੍ਰਕਾਰ ਗੁਰੂ ਪਾਤਸ਼ਾਹ ਜੀ ਤੁਖਾਰੀ ਰਾਗ ਦੇ ਬਾਰਹ ਮਹਾਂ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਦੇ ਹਨ। ਪਿੱਛੇ ਗੁਰਮੁਖੋ ਆਪਾਂ ਜੋ ਸਰਵਣ ਕਰ ਚੁੱਕੇ ਹਾਂ, ਗੁਰੂ ਸਾਹਿਬ ਜੀ ਨੇ ਚਾਰ ਪੌੜੀਆਂ ਦੇ ਰਾਹੀਂ ਮੰਗਲ ਕੀਤਾ। ਹੁਣ ਸਤਿਗੁਰੂ ਪਾਤਸ਼ਾਹ ਜੀ ਅੱਜ ਜਿਸ ਪ੍ਰਕਾਰ ਆਪਾਂ ਨੂੰ ਚੇਤ ਦੇ ਮਹੀਨੇ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਣਗੇ, ਜਿਸ ਪ੍ਰਕਾਰ ਮਾਲਕ ਬਖਸ਼ਾਂ ਕਰ ਰਹੇ ਹਨ, ਰਹਿਮਤਾਂ ਕਰ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਲੜੀਵਾਰ ਗੁਰਬਾਣੀ ਦੇ ਕਥਾ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੇਤ ਬਸੰਤ ਪਲਾ ਪਵਰ ਸੁਹਾਵੜੇ।
ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜੋ ਪਾਵਨ ਉਪਦੇਸ਼ ਬਖਸ਼ ਰਹੇ ਨੇ ਆਪਾਂ ਨੂੰ ਚੇਤ ਦੇ ਮਹੀਨੇ ਦੇ ਰਾਹ। ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਸਿੱਖ ਅਤੇ ਜੀਵ ਨੂੰ ਸਮਝਾਉਂਦੇ ਨੇ, ਜਿਸ ਤਰੀਕੇ ਦੇ ਨਾਲ ਬਸੰਤ ਆਉਂਦੀ ਹੈ। ਬਸੰਤ ਆਉਂਦੀ ਕਦੋਂ? ਜਦੋਂ ਚੇਤ ਦਾ ਮਹੀਨਾ ਹੁੰਦਾ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਇਹ ਗੁਰਸਿੱਖੋ, ਚੇਤ ਦਾ ਮਹੀਨਾ ਭਲਾ ਹੈ, ਚੰਗਾ ਹੈ। ਉਹ ਕਿਹੜਾ ਚੇਤਰ ਦਾ ਮਹੀਨਾ ਭਲਾ ਹੈ? ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਲਾ ਭਵਰ ਸੁਹਾਵੜੇ। ਚੇਤ ਦੇ ਮਹੀਨੇ ਦੇ ਵਿੱਚ ਗੁਰਸਿੱਖੋ ਜਿਹੜੇ ਭੌਰੇ ਨੇ, ਬੜੇ ਸੋਭਦੇ ਨੇ, ਕਿਉਂਕਿ ਉਹ ਫੁੱਲਾਂ ਦੇ ਉੱਤੇ ਜਦੋਂ ਬਸੰਤ ਆਉਂਦੀ ਹੈ ਬੈਠਦੇ ਹਨ ਜਾ ਕਰ। ਇਸੇ ਤਰੀਕੇ ਦੇ ਨਾਲ ਚੇਤ ਬਸੰਤ ਭਲਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬਸੰਤ ਕੀ ਹੈ? ਗੁਰਸਿੱਖਾ, ਇਹ ਬਸੰਤ ਦੀ ਨਿਆਈ ਹੈ ਤੇਰਾ ਮਨੁੱਖਾ ਸਰੀਰ। ਆਨੰਦ ਹੈ ਇਸ ਦੇ ਵਿੱਚ। ਜਿਸ ਤਰੀਕੇ ਦੇ ਨਾਲ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ, ਤੇ ਬਸੰਤ ਦੀ ਰੁੱਤ ਦੇ ਵਿੱਚ ਬਹੁਤ ਆਨੰਦ ਹੁੰਦਾ ਹੈ ਨਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖਾ, ਇਹ ਜੋ ਸੋਭਨੀਕ ਹੈ ਮਨੁੱਖਾ ਜਨਮ, ਕਿਵੇਂ? ਜਿਸ ਦੇ ਵਿੱਚ ਸ਼ੋਕ ਰੂਪ ਚੇਤਰ ਦਾ ਮਹੀਨਾ, ਸੰਸਾਰ ਤੋਂ ਸ਼ੋਕ ਧਾਰ ਕਰ ਲੈਣਾ। ਗੁਰਮੁਖੋ, ਆਪਣੀ ਬਿਰਤੀ ਹੈ ਇਸ ਨੂੰ ਉਲਟਾ ਕਰਕੇ ਸੰਸਾਰ ਤੋਂ ਰੱਖਣ। ਉਹ ਜਿਹੜਾ ਮਨੁੱਖਾ ਜਨਮ ਹੈ ਨਾ, ਬਸੰਤ ਦੀ ਨਿਆਈ, ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਗੁਜ਼ਰਨਾ, ਮਾਲਕ ਦੀ ਪ੍ਰਾਪਤੀ ਦੇ ਵਿੱਚ। ਹੁਣ ਬਸੰਤ ਦੀ ਨਿਆਈ ਕਿਵੇਂ ਹੈ ਮਨੁੱਖਾ ਜਨਮ? ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਗੁਰਸਿੱਖੋ, ਜਿਸ ਤਰੀਕੇ ਦੇ ਨਾਲ ਹੋਰ ਵੀ ਤਾਂ ਰੁੱਤਾਂ ਆਉਂਦੀਆਂ ਹਨ ਨਾ, ਇਸੇ ਪ੍ਰਕਾਰ ਹੀ ਜਿਹੜੀ ਬਸੰਤ ਦੀ ਰੁੱਤ ਹੈ ਨਾ, ਬੜੀ ਆਨੰਦਦਾਇਕ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋ ਜਾਣਾ, ਇਹ ਵੀ ਇੱਕ ਆਨੰਦਦਾਇਕ ਹੈ। ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ, ਅਵਰ ਕਾਜ ਤੇਰਾ ਕਤਨ ਅਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਿਹੜਾ ਸਮਾਂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ, ਮਾਲਕ ਬਖਸ਼ਿਸ਼ ਕਰਦੇ ਨੇ ਇਹ ਮਨੁੱਖ, ਇਹ ਜਿਹੜਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋ ਗਿਆ ਨਾ, ਇਹ ਪਰਮੇਸ਼ਰ ਦੀ ਪ੍ਰਾਪਤੀ ਦਾ, ਤੇ ਹੋਰ ਜਿੰਨੇ ਵੀ ਧੰਦੇ ਕਰਨੇ ਨੇ, ਕਾਰਜ ਕਰਨੇ ਹਨ, ਇਹ ਸਾਰੇ ਕਿਸੇ ਕੰਮ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਮਨੁੱਖਾ ਜਨਮ ਜਿਹੜਾ ਤੂੰ ਪ੍ਰਾਪਤ ਕਰ ਲਿਆ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬੜੇ ਜਨਮ ਫਿਰਦਿਆਂ ਫਿਰਦਿਆਂ ਤੈਨੂੰ ਹੋ ਗਏ, ਫਿਰ ਜਾ ਕਰਕੇ ਤੂੰ ਇਹ ਜਿਹੜੀ ਮਨੁੱਖਾ ਦੇਹ ਜਿਹੜੀ ਪ੍ਰਾਪਤ ਕੀਤੀ, ਬਹੁਤ ਜਨਮ ਬਤੀਤ ਕਰ ਦਿੱਤੇ, ਪਤਾ ਹੀ ਨਹੀਂ ਕਿੰਨੇ ਕ ਜਨਮ ਗੁਰਮੁਖ ਪਿਆਰਿਓ ਅਸੀਂ ਇਸ ਪ੍ਰਕਾਰ ਬਤੀਤ ਕਰ ਰਹੇ, ਕਿੰਨੇ ਕੀ ਜਨਮ। ਬਹੁਤ ਜ਼ਿਆਦਾ ਜਨਮ ਸਾਡੇ ਹੋਰਨਾਂ ਜੂਨਾਂ ਦੇ ਵਿੱਚ ਹੀ ਬਤੀਤ ਹੋ ਗਏ ਨੇ। ਹੁਣ ਜਾ ਕਰਕੇ ਮਨੁੱਖਾ ਸਰੀਰ ਪ੍ਰਾਪਤ ਹੋਇਆ, ਮਨੁੱਖਾ ਦੇਹ ਪ੍ਰਾਪਤ ਹੋਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੂਸਰੇ ਜਨਮਾਂ ਬਾਰੇ ਸਾਨੂੰ ਦੱਸਦੇ ਨੇ ਕਿ ਮਨੁੱਖ ਤੂੰ ਇਹ ਨਾ ਜਾਣੀ ਕਿ ਤੂੰ ਹੁਣੇ ਸ਼ਾਇਦ ਆਇਆ, ਬੜੀ ਦੂਰੋਂ ਆਇਆ, ਬਹੁਤ ਦੂਰੋਂ ਆਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਪਰੰਗਾ, ਕਈ ਜਨਮ ਪੰਖੀ ਸਿਰਫ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਿੰਨੇ ਹੀ ਜਨਮ ਜਿਹੜੇ ਨਾ, ਕਿੰਨੇ ਜਨਮ ਤੂੰ ਕੀੜੇ ਤੇ ਪਤੰਗਿਆਂ ਦੇ ਵਿੱਚ ਬਤੀਤ ਕਰ ਦਿੱਤੇ ਨੇ, ਕਿੰਨੇ ਕੀ ਜਨਮ, ਬਹੁਤੇ ਜਨਮ ਤੇਰੇ ਇਸ ਪ੍ਰਕਾਰ ਬਤੀਤ ਹੋ ਗਏ। ਕਿੰਨੇ ਹੀ ਜਨਮ ਤੋਂ ਪਹਾੜ ਤੇ ਵਰਖ ਸਾਧਕ ਬਣ ਕੇ ਖਲੋਤਾ ਰਿਹਾ, ਤਾਂ ਕਿੰਨੇ ਹੀ ਜਨਮ ਜਿਹੜੇ ਇਹੋ ਜਿਹੇ ਤੂੰ ਬਤੀਤ ਕਰ ਦਿੱਤੇ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਪੰਛੀ ਬਣ ਕਰਕੇ ਉੱਡ ਗਿਆ, ਸੱਪ ਬਣ ਗਿਆ, ਤਿਰਲੇ ਆਦਿਕ ਦੀਆਂ ਜੂਨਾਂ ਪ੍ਰਾਪਤ ਕਰ ਲਈਆਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੰਨੇ ਜਨਮਾਂ ਬਾਅਦ ਜਾ ਕਰਕੇ ਇਹ ਤੈਨੂੰ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਇਆ, ਤੇ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਮਿਲ ਜਗਦੀਸ਼ ਮਿਲਣ ਕੀ ਬੜੀਆ, ਜਿਹੜਾ ਸਮਾਂ ਕੀ ਹੈ, ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ, ਮਾਲਕ ਦੀ ਪ੍ਰਾਪਤੀ ਦਾ ਸਮਾਂ, ਪਰਮੇਸ਼ਰ ਦੀ ਪ੍ਰਾਪਤੀ ਦਾ ਸਮਾਂ ਹੈ। ਇਸ ਕਰਕੇ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਗੁਰਸਿੱਖਾ, ਇਹ ਜਿਹੜੀ ਜੂਨ ਪ੍ਰਾਪਤ ਹੋ ਗਈ ਹੈ ਨਾ, ਇਹ ਬਸੰਤ ਦੀ ਰੁੱਤ ਦੀ ਨਿਆਈ ਹੈ, ਕਿਉਂਕਿ ਹੋਰ ਜੂਨਾਂ ਦੇਖ, ਅਨੇਕਾਂ ਹੋਰ ਜੂਨਾਂ ਨੇ, ਜਿੰਨੀਆਂ ਵੀ ਜੂਨਾਂ ਅਸੀਂ ਦੇਖ ਰਹੇ ਹਾਂ, ਉਹਨਾਂ ਸਾਰੀਆਂ ਜੂਨਾਂ ਦੇ ਉੱਤੇ ਜਿਹੜਾ ਮਨੁੱਖ ਹੈ ਉਹ ਹਾਵੀ ਹੈ, ਮਨੁੱਖ ਦੀ ਗੁਰਮੁਖ ਸਰਦਾਰੀ ਹੈ ਉਹਨਾਂ ਜੂਨਾਂ ਦੇ ਉੱਤੇ। ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰ। ਹੋਰ ਜਿਹੜੀਆਂ ਜੂਨਾਂ ਨੇ ਉਹ ਪਾਣੀ ਭਰਨ ਵਾਲੀਆਂ ਨੇ ਇਸ ਮਨੁੱਖ ਦੇ, ਹਰ ਇਸ ਧਰਤੀ ਦੇ ਉੱਤੇ ਇਹ ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਨਾਲ ਮਨੁੱਖ ਦੀ ਜਿਹੜੀ ਹੈ ਸਰਦਾਰੀ ਹੈ, ਮਨੁੱਖ ਉੱਤਮ ਹੈ ਸਾਰਿਆਂ ਤੋਂ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਕੋਈ ਕਮਾਈ ਕੀਤੀ ਹੈ, ਭਗਤੀ ਕੀਤੀ, ਸਿਮਰਨ ਕੀਤਾ, ਜਿਸ ਕਰਕੇ ਅਸੀਂ ਇਹ ਜਿਹੜਾ ਮਨੁੱਖਾ ਸਰੀਰ ਪ੍ਰਾਪਤ ਕੀਤਾ, ਇਹ ਮਨੁੱਖਾ ਸਰੀਰ ਜਿਹੜਾ ਸਾਨੂੰ ਪ੍ਰਾਪਤ ਹੋਇਆ ਨਾ, ਇਹ ਕੋਈ ਕਮਾਈ ਕੀਤੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਸਦੇਹੀ ਕੋ ਸਿਮਰਹ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਹੀ ਨੂੰ, ਇਸ ਸਰੀਰ ਨੂੰ ਤੇ ਜਿਹੜੇ ਦੇਵਤੇ ਆਦਿਕ ਵੀ ਸਿਮਰ ਦੇ ਚੇਤੇ ਕਰ ਰਹੇ ਨੇ, ਲੱਭ ਰਹੇ ਨੇ ਕਿ ਸਾਨੂੰ ਮਨੁੱਖਾ ਦੇਹ ਪ੍ਰਾਪਤ ਹੋ ਜਾਵੇ, ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋ ਜਾਵੇ। ਤੇ ਗੁਰੂ ਸਾਹਿਬ ਕਹਿੰਦੇ ਸੋ ਦੇਹੀ ਭਜ ਹਰ ਕੀ ਸੇਵ, ਇਹ ਕੋਈ ਹਰੀ ਪਰਮੇਸ਼ਰ ਦੀ ਸੇਵਾ ਕੀਤੀ ਹੈ ਪਿਛਲੇ ਜਨਮ ਦੇ ਵਿੱਚ, ਫਿਰ ਜਾ ਕਰਕੇ ਮਨੁੱਖਾ ਸਰੀਰ ਪ੍ਰਾਪਤ ਹੋਇਆ, ਐਵੇਂ ਨਹੀਂ ਪ੍ਰਾਪਤ ਹੋਇਆ, ਫਿਰ ਜਾ ਕਰਕੇ ਪ੍ਰਾਪਤ ਹੋਇਆ। ਜਿਸ ਤਰ੍ਹਾਂ ਗੁਰਮੁਖੋ ਸੇਵਾ ਕਰਨ ਦੇ ਨਾਲ ਹੀ ਸਭ ਕੁਛ ਮਿਲਦਾ, ਪਿਛਲੇ ਕਰਮ ਚੰਗੇ ਨੇ। ਇੱਕ ਰੋਪੜ ਤੋਂ ਫਕੀਰ ਚੱਲਿਆ ਹੈ, ਉਸਨੇ ਆਪਣੇ ਮੁਰਸ਼ਦਾਂ ਨੂੰ ਜਾ ਕਰਕੇ ਮਿਲਣਾ ਪਹਾੜਾਂ ਦੇ, ਤੁਰਦਾ ਤੁਰਦਾ ਜਿਸ ਸਮੇਂ ਮਾਕੋਵਾਲ ਦੀ ਧਰਤੀ ਤੇ ਪਹੁੰਚਿਆ, ਜਿੱਥੇ ਬੜਾ ਸੁੰਦਰ ਜਿਹੜਾ ਨਗਰ ਵਸਾ ਰਹੇ ਸਨ ਗੁਰਸਿੱਖ, ਇਸਤਰੀ ਲੱਗੇ ਨੇ ਮਾਕੋਵਾਲ, ਭਾਵ ਕੇ ਜਿਸ ਤਰ੍ਹਾਂ ਅਸੀਂ ਜਿਸ ਨੂੰ ਅੱਜ ਆਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ ਨਾ, ਇਸਦਾ ਪਹਿਲਾ ਨਾਮ ਮਾਕੋਵਾਲ। ਜਿੱਥੇ ਪਹੁੰਚਿਆ ਉਹ ਫਕੀਰ, ਘਰ ਆਦਿਕ ਵਸਦੇ ਹੋਏ ਦੇਖੇ ਨੇ, ਬੜੇ ਸੁੰਦਰ ਧਰਮਸ਼ਾਲਾ ਬਣ ਰਹੀ ਹੈ। ਉਸ ਸਮੇਂ ਇੱਕ ਗੁਰਸਿੱਖ ਨੂੰ ਪੁੱਛਿਆ, ਕਹਿਣ ਲੱਗਾ ਹੈ ਕਿ ਇੰਨਾ ਸੁੰਦਰ ਜਿਹੜਾ ਨਗਰ ਹੈ, ਇਸ ਨੂੰ ਕੌਣ ਵਸਾ ਰਿਹਾ? ਤੇ ਉਸ ਸਮੇਂ ਗੁਰਮੁਖ ਉਸ ਗੁਰਸਿੱਖ ਨੇ ਕਿਹਾ, ਕਹਿਣ ਲੱਗਾ ਕਿ ਇਸ ਨੂੰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵਸਾ ਰਹੇ, ਜੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਨੌਵੇਂ ਅਸਥਾਨ ਤੇ ਆਣ ਕਰਕੇ ਵਿਰਾਜਮਾਨ ਹੋਏ। ਫਿਰ ਕਹਿਣ ਲੱਗਾ ਕਿ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਗੁਰਤਾ ਗੱਦੀ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਪੀਰਾਂ ਤੇ ਫਕੀਰਾਂ ਦੀ ਹੈ, ਤੇ ਪੀਰਾਂ ਤੇ ਫਕੀਰਾਂ ਨੂੰ ਕੀ ਹੈ? ਉਹ ਤਾਂ ਕਿਤੇ ਵੀ ਟਪਰੀ ਦੇ ਵਿਚ ਜਾਂ ਦਰਖਤ ਥੱਲੇ ਬੈਠ ਕਰਕੇ ਸਮਾਂ ਗੁਜ਼ਾਰ ਸਕਦੇ ਨੇ, ਉਹਨਾਂ ਨੂੰ ਇਹਨਾਂ ਦੇ ਨਾਲ ਕੀ ਲਗਾਵ? ਗੁਰਸਿੱਖ ਕਹਿਣ ਲੱਗਾ ਕਿ ਜਿਹੜਾ ਤੁਸੀਂ ਫਕੀਰ ਜੀ ਪ੍ਰਸ਼ਨ ਕੀਤਾ ਹੈ ਨਾ, ਇਸ ਪ੍ਰਸ਼ਨ ਦਾ ਉੱਤਰ ਤਾਂ ਕੇਵਲ ਤੇ ਕੇਵਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇਣਗੇ। ਉਸ ਵੇਲੇ ਜੇ ਗੁਰਸਿੱਖ ਇਸ ਫਕੀਰ ਨੂੰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਲੈ ਗਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਖੜਿਆ, ਸਤਿਗੁਰੂ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਸਾਹਮਣੇ ਵਿਰਾਜਮਾਨ ਨੇ, ਜਿਸ ਸਮੇਂ ਫਕੀਰ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਤੇ ਜਾਹੋ ਜਲਾਲ ਬਹੁਤ ਜ਼ਿਆਦਾ ਵੇਖ ਕਰਕੇ ਦਰਸ਼ਨ ਕਰਕੇ ਆਨੰਦ ਆ ਗਿਆ। ਉਸ ਵੇਲੇ ਗੁਰਸਿੱਖ ਨੇ ਜਾ ਕਰਕੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਕਿ ਫਕੀਰ ਜੀ ਆਏ ਨੇ ਤੇ ਇਸ ਪ੍ਰਕਾਰ ਦਾ ਪ੍ਰਸ਼ਨ ਕਰਦੇ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਫਕੀਰ ਜੀ, ਜੇ ਅਸੀਂ ਹੁਣ ਆਪ ਜੀ ਨੇ ਇਸ ਪ੍ਰਸ਼ਨ ਦਾ ਉੱਤਰ ਦਿੱਤਾ ਤੁਹਾਨੂੰ ਤਾਂ ਵੀ ਪ੍ਰਤੀਤ ਨਹੀਂ ਆਉਣੀ, ਇਸ ਕਰਕੇ ਆਰਾਮ ਕਰੋ, ਸ਼ਾਮ ਦੇ ਦੀਵਾਨ ਦੇ ਵਿਚ ਅਸੀਂ ਆਪ ਜੀ ਨੂੰ ਆਪ ਜੀ ਦੇ ਪ੍ਰਸ਼ਨ ਦਾ ਉੱਤਰ ਦੇ ਦੇਵਾਂਗੇ। ਤੋ ਫਕੀਰ ਜੀ ਨੂੰ ਲੰਗਰ ਦੇ ਵਿਚੋਂ ਪ੍ਰਸ਼ਾਦਾ ਛਕਾਇਆ ਗਿਆ, ਇਕ ਜਗ੍ਹਾ ਤੇ ਫਕੀਰ ਜੀ ਦਾ ਆਸਣ ਲਗਾ ਕੇ ਆਰਾਮ ਕਰਨ ਵਾਸਤੇ ਕਹਿ ਦਿੱਤਾ। ਫਕੀਰ ਜੀ ਸੁੱਤੇ ਨੇ, ਸਮਾਂ ਬਤੀਤ ਹੋਇਆ, ਸੁੱਤਿਆਂ ਸੁੱਤਿਆਂ ਤਰਬ ਕਰਕੇ ਉੱਠ ਪਏ। ਜਦੋਂ ਉੱਠੇ ਕੀ ਵੇਖਿਆ ਕਿ ਸ਼ਾਮ ਦਾ ਸਮਾਂ ਹੋਇਆ, ਉੱਠ ਕਰਕੇ ਚੱਲੇ ਨੇ, ਦੇਖਿਆ ਦੀਵਾਨ ਦੇ ਵਿਚ ਆਏ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਸ਼ਾਮ ਦੇ ਦੀਵਾਨ ਦੇ ਵਿਚ ਬਰਾਜੇ ਨੇ, ਬੈਠੇ ਨੇ। ਆਉਂਦਿਆਂ ਸਾਰ ਹੀ ਇਸ ਫਕੀਰ ਜੀ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫੜ ਲਏ, ਚਰਨ ਫੜ ਕੇ ਅੱਖਾਂ ਦੇ ਵਿਚੋਂ ਹੰਝੂ ਆਉਣ ਲੱਗ ਪਏ ਤੇ ਹੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮੈਨੂੰ ਪਤਾ ਲੱਗ ਗਿਆ ਬਾਲਕ, ਜਿਹੜਾ ਮੈਂ ਪ੍ਰਸ਼ਨ ਕੀਤਾ ਸੀ ਨਾ ਉਹ ਮੈਨੂੰ ਪਤਾ ਲੱਗ ਗਿਆ, ਮੈਨੂੰ ਸੁਪਨੇ ਦੇ ਵਿਚ ਹੀ ਸਭ ਕੁਛ ਪਤਾ ਲੱਗ ਗਿਆ। ਸੋ ਗੁਰਮੁਖੋ, ਉਸ ਵੇਲੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਫਕੀਰ ਜੀ, ਜਰਾ ਸਾਰੀ ਸੰਗਤ ਦੇ ਵਿਚ ਦੱਸੋ ਕਿ ਤੁਹਾਨੂੰ ਸੁਪਨਾ ਕੀ ਆਇਆ। ਫਕੀਰ ਜੀ ਨੇ ਸਾਰੀ ਸੰਗਤ ਦੇ ਵਿਚ ਆਪਣਾ ਸੁਪਨਾ ਦੱਸਿਆ। ਕਹਿਣ ਲੱਗੇ, ਪਾਤਸ਼ਾਹ, ਮੈਂ ਤੁਹਾਡੇ ਨਾਲ ਇੱਕ ਅਲੌਕਿਕ ਨਗਰ ਦੇ ਵਿਚ ਪਹੁੰਚਿਆ, ਬੜਾ ਸੁੰਦਰ ਮਹਿਲ ਹੈ, ਬਹੁਤ ਸੁੱਖ ਨੇ। ਜਦੋਂ ਮੈਂ ਥੋੜਾ ਜਿਹਾ ਅਗਾਂਹ ਗਿਆ ਤੇ ਇੱਕ ਮਨੁੱਖ ਉੱਚੇ ਸਿੰਘਾਸਨ ਉੱਤੇ ਬੈਠਾ ਤੇ ਜਿਸ ਦੀ ਗੋਲੀ ਤੇ ਗੋਲੇ ਟਹਿਲ ਕਰ ਰਹੇ ਨੇ, ਸੇਵਾ ਕਰ ਰਹੇ ਹਨ, ਉਸ ਬੜੇ ਸੁੱਖ ਦੇ ਵਿਚ ਹੈ। ਪਰ ਮੈਨੂੰ ਦੇਖਦਿਆਂ ਸਾਰ ਹੀ ਉਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਹਾਏ ਮਨੁੱਖਾ ਦੇਹੀ, ਹਾਏ ਮਨੁੱਖਾ ਦੇਹੀ, ਹਾਏ ਮਨੁੱਖਾ, ਬਿਰਲਾਪ ਕੀਤਾ ਮਨੁੱਖਾ ਦੇਹੀ ਦਾ। ਮੈਂ ਉਹਦੇ ਪਾਸ ਪਹੁੰਚਿਆ, ਉਹਦੇ ਪਾਸ ਪਹੁੰਚ ਕਰਕੇ ਮੈਂ ਉਸ ਨੂੰ ਆਖਿਆ ਕਿ ਮਨੁੱਖਾ ਦੇਹੀ ਦੇ ਵਿਚ ਅਨੇਕਾਂ ਲੋਕ ਇਹੋ ਜਿਹੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਦੁਖੀ ਹਨ, ਕਿਸੇ ਦੇ ਸਰੀਰ ਦੇ ਉੱਤੇ ਕੋੜ ਹੈ, ਕਿਸੇ ਨੂੰ ਨਸ਼ਿਆਂ ਦਾ ਦੁੱਖ ਲੱਗਾ ਹੈ, ਕਿਸੇ ਨੂੰ ਸੌਣ ਵਾਸਤੇ ਘਰ ਨਹੀਂ ਲੱਭ ਰਿਹਾ ਤੇ ਕਿਸੇ ਨੂੰ ਖਾਣ ਵਾਸਤੇ ਪ੍ਰਸ਼ਾਦੇ ਨਹੀਂ ਮਿਲ ਰਹੇ, ਇਸ ਕਰਕੇ ਅਨੇਕਾਂ ਜਿਹੜੇ ਜੀਵ ਜਿਹੜੇ ਵਿਰਲਾਪ ਕਰਦੇ ਨੇ ਮਨੁੱਖਾ ਦੇਹੀ ਦੇ ਵਿਚ। ਤੂੰ ਇੰਨੇ ਸੁੱਖ ਦੇ ਵਿਚ ਹੈ, ਸਿੰਘਾਸਨ ਉੱਤੇ ਬੈਠਾ ਹੈ, ਬੜਾ ਆਨੰਦ ਹੈ ਤੈਨੂੰ, ਤੂੰ ਕਿਉਂ ਵਿਰਲਾਪ ਕਰ ਰਿਹਾ ਮਨੁੱਖਾ ਦੇਹੀ ਵਾਸਤੇ? ਫਿਰ ਉਸ ਸਿਘਾਸਨ ਉੱਤੇ ਬੈਠੇ ਹੋਏ ਮਨੁੱਖ ਨੇ ਦੱਸਿਆ, ਕਹਿਣ ਲੱਗਾ ਕਿ ਜੇ ਮਨੁੱਖਾ ਦੇਹੀ ਦੀ ਕੀਮਤ ਦਾ ਤੈਨੂੰ ਨਹੀਂ ਪਤਾ, ਮੈਂ ਦੱਸਦਾ। ਮੇਰਾ ਪਿਛਲਾ ਜਨਮ ਕਹਿਣ ਲੱਗਾ ਕਿ ਸ਼ੇਰ ਦਾ ਸੀ, ਸ਼ੇਰ ਦਾ, ਸ਼ੇਰ ਦੇ ਜਨਮ ਦੇ ਵਿਚ ਮੈਂ ਜਿਸ ਸਮੇਂ ਸੀ ਅਚਾਨਕ ਇੱਕ ਦਿਨ ਭੁੱਖ ਲੱਗੀ ਹੈ ਤੇ ਮੈਂ ਭੋਜਨ ਦੀ ਤਲਾਸ਼ ਦੇ ਵਿਚ ਦੂਰ ਨਿਕਲ ਗਿਆ ਆਪਣੀ ਗੁਫਾ ਨੂੰ ਛੱਡ ਕਰਕੇ। ਗੁਫਾ ਨੂੰ ਛੱਡ ਕਰਕੇ ਜਦੋਂ ਦੂਰ ਨਿਕਲਿਆ ਵਾਪਸ ਆਉਂਦਿਆਂ ਤੱਕ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਿਆ, ਬਰਸਾਤ ਹੋਣ ਲੱਗ ਪਈ। ਤੇ ਉਸ ਸਮੇਂ ਜਿਹੜੀ ਰੁੱਤ ਵੀ ਸਰਦੀ ਦੀ ਸੀ, ਠੰਡ ਬਹੁਤ ਜ਼ਿਆਦਾ। ਜਦੋਂ ਮੈਂ ਆਪਣੀ ਗੁਫਾ ਦੇ ਪਾਸ ਪਹੁੰਚਿਆ ਤੇ ਅੰਦਰ ਗੁਫਾ ਦੇ ਵਿਚ ਵੇਖਿਆ ਕਿ ਦੋ ਮਹਾਤਮਾ ਬੈਠੇ ਨੇ, ਆਪਸ ਦੇ ਵਿਚ ਪਰਮੇਸ਼ਰ ਦੀਆਂ ਗੱਲਾਂ ਕਰ ਰਹੇ ਸਨ। ਉਹਨਾਂ ਨੂੰ ਬੈਠਿਆ ਹੋਇਆ ਦੇਖਿਆ, ਸੋਚਿਆ ਵਿਚਾਰ ਕੀਤੀ ਕਿ ਜੇ ਮੈਂ ਅੰਦਰ ਗਿਆ ਨਾ ਤੇ ਹੋ ਸਕਦਾ ਕਿ ਡਰ ਕਰਕੇ ਬਾਹਰ ਭੱਜ ਜਾ, ਤੇ ਬਾਹਰ ਠੰਡ ਬਹੁਤ ਜ਼ਿਆਦਾ ਹੈ, ਬਰਸਾਤ ਪੈ ਰਹੀ ਹੈ, ਤੇ ਹੋ ਸਕਦਾ ਕਿ ਠੰਡ ਨੂੰ ਨਾ ਸਹਾਰ ਸਕਣ ਤੇ ਇਹਨਾਂ ਦੇ ਪ੍ਰਾਣ ਜਾ ਸਕਦੇ ਨੇ। ਤੇ ਜੇ ਬਾਹਰ ਵੀ ਨਾ ਭੱਜੇ ਤੇ ਜੇ ਮੈਂ ਅੰਦਰ ਗਿਆ ਤੇ ਇਹ ਵੀ ਹੋ ਸਕਦਾ ਕਿ ਮੈਨੂੰ ਦੇਖ ਕਰਕੇ ਡਰ ਕਰਕੇ ਹੀ ਆਪਣੇ ਪ੍ਰਾਣ ਛੱਡ ਦੇ। ਸੋਚਿਆ ਕਿ ਮੈਂ ਜੰਗਲੀ ਜਾਨਵਰ ਹਾਂ, ਮੈਂ ਤਾਂ ਕਿਸੇ ਦਰਖਤ ਦੇ ਥੱਲੇ ਬੈਠ ਕਰਕੇ ਰਾਤ ਕੱਟ ਲਵਾਂਗਾ, ਤੇ ਪਰਮੇਸ਼ਰ ਦੇ ਬੰਦੇ ਨੇ ਮਾਲਕ ਦੀ ਉਸਤਤ ਕਰ ਰਹੇ ਹਨ ਤੇ ਇਸ ਕਰਕੇ ਇੱਕ ਰਾਤ ਇਹਨਾਂ ਨੂੰ ਆਪਣੀ ਗੁਫਾ ਦੇ ਵਿਚ ਕੱਟਣ ਦਿੰਦਾ। ਬਸ ਇੱਕ ਰਾਤ ਜਦੋਂ ਕੱਟਣ ਵਾਸਤੇ ਦਿੱਤੀ ਤੇ ਰਾਤ ਮੈਂ ਜਿਸ ਦਰਖਤ ਦੇ ਥੱਲੇ ਸੁੱਤਾ ਹੈ, ਅਚਾਨਕ ਬਹੁਤੀ ਠੰਡ ਹੈ, ਮੀਂਹ ਪੈ ਰਿਹਾ, ਬਰਸਾਤ ਹੋ ਰਹੀ ਹੈ, ਉਸ ਬਰਸਾਤ ਦੇ ਕਾਰਨ ਮੇਰੇ ਪ੍ਰਾਣ ਨਿਕਲ ਗਏ। ਉਹ ਜਿਹੜਾ ਇੱਕ ਰਾਤ ਦਾ ਜਿਹੜਾ ਉਹਨਾਂ ਨੂੰ ਮੈਂ ਸੁੱਖ ਦਿੱਤਾ ਨਾ, ਆਪਣੀ ਗੁਫਾ ਦੇ ਵਿਚ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ ਆਪਣੇ ਘਰ ਦੇ ਵਿਚ, ਉਹ ਇੱਕ ਰਾਤ ਦੀ ਜਿਹੜੀ ਸੇਵਾ ਕੀਤੀ ਉਹਦਾ ਇਹ ਫਲ ਪ੍ਰਾਪਤ ਹੋਇਆ ਕਿ ਮੈਨੂੰ ਆਹ ਜਿਹੜਾ ਸੁੱਖ ਪ੍ਰਾਪਤ ਹੋ ਗਿਆ, ਜਿਹੜਾ ਉੱਚਾ ਸਿੰਘਾਸਨ ਹੈ, ਗੋਲੀ ਗੋਲੇ ਟਹਿਲ ਕਰ ਰਹੇ ਨੇ, ਇੰਨਾ ਸੁੰਦਰ ਮਹਿਲ ਦੇਖ ਰਹੇ ਹੋ, ਇੱਕ ਰਾਤ ਦੀ ਸੇਵਾ ਦਾ ਫਲ ਹੈ ਜਿਹੜੀ ਇੱਕ ਰਾਤ ਸੇਵਾ ਕੀਤੀ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਫਿਰ ਫਕੀਰ ਜੀ ਨੂੰ ਕਹਿਣ ਲੱਗੇ, ਫਕੀਰ ਜੀ ਹੁਣ ਤੁਸੀਂ ਦੱਸੋ ਕਿ ਅਸੀਂ ਜਿਹੜਾ ਨਗਰ ਵਸਾ ਰਹੇ ਹਾਂ ਇਹ ਕਾਹਦੇ ਵਾਸਤੇ? ਇਹ ਵੀ ਤੇ ਗੁਰਸਿੱਖਾਂ ਦੀ ਸੇਵਾ ਵਾਸਤੇ ਹੈ, ਮਨੁੱਖਾ ਜਨਮ ਦੇ ਵਿਚ ਜਿਹੜੇ ਲੋਕ ਹਨ ਉਹਨਾਂ ਦੀ ਸੇਵਾ ਵਾਸਤੇ ਹੈ। ਇੱਥੇ ਲੋਕ ਆਉਣ, ਇੱਥੇ ਹਰੇਕ ਨੂੰ ਹੀ ਸ਼ਰਨ ਪ੍ਰਾਪਤ ਹੁੰਦੀ ਹੈ, ਭਾਵੇਂ ਕੋਈ ਭੁੱਖਾ ਹੈ, ਭਾਵੇਂ ਕੋਈ ਨੰਗਾ ਹੈ, ਉਹ ਆਣ ਕਰਕੇ ਇੱਥੇ ਸਭ ਕੁਛ ਪ੍ਰਾਪਤ ਕਰਦਾ। ਤੇ ਇਹ ਜਿਹੜੀ ਧਰਮਸ਼ਾਲਾ ਬਣ ਰਹੀ ਹੈ ਨਾ, ਇਹ ਧਰਮਸ਼ਾਲਾ ਵੀ ਇਸ ਕਰਕੇ ਅਸੀਂ ਬਣਾ ਰਹੇ ਹਾਂ, ਇੱਥੇ ਪਰਮੇਸ਼ਰ ਦੀ ਬੰਦਗੀ ਕੀਤੀ ਜਾਵੇ, ਮਾਲਕ ਦੇ ਨਾਮ ਨੂੰ ਜਪਿਆ ਜਾਵੇ। ਤੇ ਫਿਰ ਫਕੀਰ ਜੀ, ਇੱਥੇ ਜਦੋਂ ਲੋਕ ਆਉਣਗੇ, ਸੇਵਾ ਕਰਨਗੇ, ਸਿਮਰਨ ਕਰਨਗੇ, ਫਿਰ ਕਿੰਨਾ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ, ਇਸ ਕਰਕੇ ਘਰ ਬਾਰ ਤੇ ਨਗਰ ਵਸਾਇਆ ਜਾ ਰਿਹਾ। ਸੋ ਗੁਰਮੁਖੋ, ਗੱਲ ਇਹ ਹੈ ਵਿੱਚੋਂ ਕਿ ਦੇਵਤੇ ਕਿਉਂ ਚਾਹੁੰਦੇ ਨੇ? ਦੇਵਤਾ ਜਿਹੜਾ ਹੈ ਗੁਰਮੁਖੋ, ਦੇਵਤੇ ਬਣਤੇ ਜਾਂਦੇ ਨੇ, ਪਰ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਕਤੀ ਦੇ ਵਿੱਚ ਕਿਹਾ ਨਾ, ਸਦੇਹੀ ਕੋ ਸਿਮਰ ਹੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਇਸ ਦੇਹੀ ਨੂੰ ਮਨੁੱਖਾ ਸਰੀਰ ਨੂੰ ਦੇਵਤੇ ਵੀ ਚਾਹੁੰਦੇ ਕਿ ਮਨੁੱਖਾ ਸਰੀਰ ਪ੍ਰਾਪਤ ਹੋ ਜਾਵੇ, ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ। ਕਿਉਂ? ਇਸੇ ਕਰਕੇ ਕਿ ਪਰਮੇਸ਼ਰ ਦੀ ਸੇਵਾ ਕੀਤੀ ਜਾਵੇ। ਇਹ ਤੇ ਇੱਕ ਅਨਮੋਲ ਦਾਤ ਹੈ ਜੋ ਮਾਲਕ ਨੇ ਸਾਨੂੰ ਬਖਸ਼ੀ ਹੈ, ਜਿਹੜਾ ਮਨੁੱਖਾ ਸਰੀਰ ਹੈ। ਪਰਮੇਸ਼ਰ ਦਾ ਭਜਨ, ਸਤਿਗੁਰੂ ਦੀ ਸੇਵਾ ਇੱਕ ਮਨੁੱਖਾ ਸਰੀਰ ਦੇ ਵਿੱਚ ਹੀ ਹੋ ਸਕਦੀ ਹੈ, ਮਨੁੱਖਾ ਸਰੀਰ ਤੋਂ ਬਗੈਰ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਤਾਂ ਜਾ ਕਰਕੇ ਦੇਵੀ ਦੇਵਤੇ ਜਿਹੜੇ ਹਨ ਨਾ, ਇਹ ਮਨੁੱਖਾ ਸਰੀਰ ਨੂੰ ਲੋਚਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ। ਤੇ ਜਿਹੜਾ ਮਨੁੱਖਾ ਜਨਮ ਹੈ ਨਾ, ਇਹਦਾ ਸਭ ਤੋਂ ਜ਼ਿਆਦਾ ਜਿਹੜਾ ਲਾਹ ਇਹੀ ਹੈ ਕਿ ਜਿਹੜਾ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪ ਲੈਣਾ, ਪਰਮੇਸ਼ਰ ਦਾ ਸਿਮਰਨ ਕਰਨਾ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਵੇਖੋ, ਇਹ ਜਿਹੜਾ ਮਨੁੱਖਾ ਸਰੀਰ ਹੈ, ਇਸ ਮਨੁੱਖਾ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਵਡਿਆਈ ਮਨੁੱਖ ਨੂੰ ਦਿੱਤੀ ਹੈ ਮਾਲਕ ਨੇ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, 84 ਲੱਖ ਜੂਨ ਬਣਾਈ ਹੈ, 84 ਲੱਖ ਜੂਨ ਹੈ, ਪਰ 84 ਲੱਖ ਜੂਨ ਦੇ ਵਿਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਬਾਲਕ ਨੇ ਇੱਕ ਮਨੁੱਖ ਨੂੰ ਵਡਿਆਈ ਬਖਸ਼ੀ ਹੈ, ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਗਾ। ਇਸ ਪੌੜੀ ਤੋਂ ਜਿਹੜਾ ਮਨੁੱਖ ਚੁੱਕਿਆ ਗਿਆ, ਜਿਹੜਾ ਸ੍ਰਿਸ਼ਟ ਆਪਣੇ ਗੁਰਮੁਖ ਪਿਆਰੇ, ਜਿਹੜਾ ਆਪਣੇ ਮਨੋਰਥ ਤੋਂ ਹੀ ਦੂਰ ਹੋ ਗਿਆ, ਕਿਉਂਕਿ ਮਨੁੱਖਾ ਦੇਹੀ ਪ੍ਰਾਪਤ ਕਰਕੇ ਇੱਕ ਮਨੋਰਥ ਹੈ, ਉਹ ਕੀ ਹੈ? ਪਰਮੇਸ਼ਰ ਦੀ ਪ੍ਰਾਪਤੀ, ਮਾਲਕ ਦੀ ਪ੍ਰਾਪਤੀ ਕਰ, ਮਾਲਕ ਦੇ ਵਿੱਚ ਭੇਦ ਹੋਣਾ। ਤੇ ਜਿਸ ਮਨੋਰਥ ਤੋਂ ਹੀ ਚੁੱਕਿਆ ਗਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਮਨੁੱਖ ਫਿਰ ਆਏ ਜਾਏ ਦੁੱਖ ਪਾਏ। ਉਹ ਸੰਸਾਰ ਤੇ ਆਉਂਦਾ ਤੇ ਜਾਂਦਾ ਤੇ ਫਿਰ ਵਾਰ ਵਾਰ ਦੁੱਖ ਜਿਹੜੇ ਪ੍ਰਾਪਤ ਕਰਦਾ ਹੈ। ਇਸ ਕਰਕੇ ਭਗਤ ਕਬੀਰ ਜੀ ਵੀ ਸਾਨੂੰ ਇਹ ਉਪਦੇਸ਼ ਦਿੰਦੇ ਨੇ, ਗੁਰਸਿੱਖਾਂ ਮਨੁੱਖਾ ਜਨਮ ਜਿਹੜਾ ਨਾ ਅਨਮੋਲ ਹੀ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰਾ ਬਾਰ, ਜੋ ਬਨ ਫਲ ਪਾਕੇ ਭੋਏ ਗ੍ਰਹਿ, ਬਹੁਰ ਨਾ ਲੱਗੇ ਡਾਰ। ਕਹਿੰਦੇ ਜਿਸ ਤਰੀਕੇ ਦੇ ਨਾਲ ਕਿਸੇ ਦਰਖਤ ਨੂੰ ਫਲ ਲੱਗਾ ਹੋਵੇ ਨਾ, ਫਲ ਉਹ ਪੱਕ ਕਰਕੇ ਧਰਤੀ ਤੇ ਡਿੱਗ ਜਾਵੇ, ਉਹ ਦੁਬਾਰੇ ਫਿਰ ਉਸ ਨੂੰ ਲੱਗਦਾ ਨਹੀਂ, ਧਰਤੀ ਤੇ ਡਿੱਗ ਗਿਆ ਆਣ ਕੇ। ਇਸੇ ਪ੍ਰਕਾਰ ਇਹ ਮਨੁੱਖਾ ਜਨਮ ਹੈ, ਭਗਤ ਕਬੀਰ ਜੀ ਕਹਿੰਦੇ ਦੁਲੰਬ ਹੈ, ਅਨਮੋਲ ਹੈ, ਦੁਰਲੱਭ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਮਨੁੱਖ, ਇਹ ਜਿਹੜਾ ਫਿਰ ਵਾਰ ਵਾਰ ਤੈਨੂੰ ਪ੍ਰਾਪਤ ਹੋਣ ਵਾਲਾ ਨਹੀਂ ਹੋ, ਜੇ ਤੂੰ ਸੋਚੇ ਕਿ ਮੈਨੂੰ ਵਾਰ ਵਾਰ ਪ੍ਰਾਪਤ ਹੋ ਜਾਵੇਗਾ, ਇਹ ਮਨੁੱਖਾ ਜਨਮ ਜਿਹੜਾ ਤੈਨੂੰ ਵਾਰ ਵਾਰ ਪ੍ਰਾਪਤ ਹੋਣ ਵਾਲਾ ਨਹੀਂ, ਇਹ ਮਾਲਕ ਦੀ ਬਖਸ਼ਿਸ਼ ਦੇ ਨਾਲ ਇੱਕ ਵਾਰ ਜਿਹੜਾ ਪ੍ਰਾਪਤ ਹੋ ਗਿਆ ਹੋ ਗਿਆ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੇ ਗੁਰਸਿੱਖਾ, ਤੂੰ ਕੀਤਾ ਕੀ ਹੈ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ? ਕੀ ਕੀਤਾ ਸੰਸਾਰ ਤੇ ਆਣ ਕੇ? ਅਸੀਂ ਕੀਤਾ ਕੀ ਹੈ? ਅਸੀਂ ਇੱਕ ਹੀ ਕੰਮ ਕਰ ਛੱਡਿਆ, ਮਨੁੱਖਾ ਜਨਮ ਤਾਂ ਪ੍ਰਾਪਤ ਕਰ ਲਿਆ, ਇਹ ਦੇਹੀ ਤਾਂ ਪ੍ਰਾਪਤ ਕਰ ਲਈ, ਸਰੀਰ ਪ੍ਰਾਪਤ ਕਰ ਲਿਆ ਏ, ਪਰ ਜਿਸ ਕਾਰਨ ਕਰਕੇ ਪ੍ਰਾਪਤ ਕੀਤਾ ਕਿ ਮਾਲਕ ਤੇਰੇ ਨਾਮ ਨੂੰ ਜਪਾਂਗੇ, ਪਰਮੇਸ਼ਰ ਤੇਰੀ ਬੰਦਗੀ ਕਰਾਂਗੇ, ਉਹ ਵਿਸਾਰ ਦਿੱਤਾ। ਅਸੀਂ ਕਿਸ ਬੰਨੇ ਲੱਗ ਗਏ? ਰੈਨ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਰਾਤ ਜਿਹੜੀ ਹੈ ਨਾ, ਰਾਤ ਗੁਰਮੁਖ ਸੌਂ ਕਰਕੇ ਬਤੀਤ ਕਰ ਦਿੱਤੀ, ਸੌਂ ਕਰਕੇ ਰਾਤ ਸਾਡੀ ਸੌਂ ਕਰਕੇ ਬਤੀਤ ਹੋ ਗਈ। ਦਿਨ ਜਿਹੜਾ ਸਾਡਾ ਖਾਣ ਪੀਣ ਦੇ ਵਿੱਚ, ਪਦਾਰਥਾਂ ਦੇ ਵਿੱਚ ਮਸਤਿਆ ਤੇ ਪਦਾਰਥ ਖਾਣ ਦੇ ਵਿੱਚ ਗੁਰਮੁਖ ਪਿਆਰਿਓ ਅਸੀਂ ਬਤੀਤ ਕਰ ਦਿੱਤਾ। ਤੇ ਜਿਹੜਾ ਹੀਰੇ ਵਰਗਾ ਜਨਮ ਹੈ ਨਾ, ਕੌਡੀਆਂ ਦੇ ਭਾਅ ਬਤੀਤ ਕਰ ਦਿੱਤਾ, ਕੌਡੀਆਂ ਦੇ ਭਾਅ, ਕੌਡੀਆਂ ਦੇ ਭਾਅ ਅਸੀਂ ਜਿਹੜਾ ਜਨਮ ਸਾਰਾ ਬਤੀਤ ਕਰ ਦਿੱਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੋ ਸੁਖ ਚਾਹੇ ਸਦਾ ਸਰਨ ਰਾਮ ਕੀਲੇ। ਕਹਿੰਦੇ ਜੇ ਚਾਹੁੰਦਾ ਨਾ ਕਿ ਸਦਾ ਸੁਖ ਪ੍ਰਾਪਤ ਹੋ ਜਾਵੇ, ਫਿਰ ਸ਼ਰਨ ਪ੍ਰਾਪਤ ਕਰ ਰਾਮ ਦੀ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਉਹ ਨਾਨਕ ਸੁਨ ਰੇ ਮਨਾ ਦੁਰਲਭ ਮਾਨੁੱਖ ਦੇ। ਕਹਿੰਦੇ ਦੁਰਲਭ ਹੈ ਮਨੁੱਖਾ ਜਨਮ, ਤੇ ਸਿਮਰਨ ਕਰ ਉਸ ਪਰਮੇਸ਼ਰ ਵਾਹਿਗੁਰੂ ਦਾ, ਉਸ ਮਾਲਕ ਦੀ ਬੰਦਗੀ ਕਰ, ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ ਚੇਤ ਬਸੰਤ ਭਲਾ। ਕਹਿੰਦੇ ਗੁਰਸਿੱਖੋ, ਚੇਤਰ ਦਾ ਮਹੀਨਾ ਭਲਾ ਹੈ, ਚੰਗਾ ਹੈ, ਕਿਵੇਂ? ਜਦੋਂ ਬਸੰਤ ਆਉਂਦੀ ਹੈ, ਬਸੰਤ ਕੀ ਹੈ? ਮਨੁੱਖਾ ਜਨਮ। ਇਸੇ ਤਰੀਕੇ ਦੇ ਨਾਲ ਭਵਰ ਸੁਹਾਵੜੇ, ਗੁਰਮੁਖੋ ਭੌਰੇ ਜਿਹੜੇ ਸੋਭਨਿਕ ਹੁੰਦੇ, ਸੋਭਦੇ ਨੇ ਕਿਵੇਂ? ਭੌਰੇ ਕਿਹੜੇ ਨੇ? ਜਿਹੜੇ ਜਗਿਆਸੂ ਨੇ, ਜਿਨ੍ਹਾਂ ਨੇ ਮਨੁੱਖਾ ਜਨਮ ਪ੍ਰਾਪਤ ਕਰ ਲਿਆ ਤੇ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਏ। ਤੇ ਗੁਰਮੁਖੋ ਸ਼ੋਕ ਰੂਪ ਜਿਹੜੀ ਚੇਤਰ ਅਵਸਥਾ ਹੈ ਨਾ, ਤੇ ਬਸੰਤ ਰੂਪ ਮਨੁੱਖਾ ਜਨਮ ਪ੍ਰਾਪਤ ਕੀਤਾ, ਤੇ ਜਿਹੜੇ ਫਿਰ ਉਸ ਭਵਰ ਸੁਹਾਵੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੇ ਨੇ, ਉਹ ਜਗਿਆਸੂ ਜਿਹੜੇ ਸ਼ੋਭਨੀਕ ਹੋ ਗਏ ਹਨ।
ਬਨ ਫੁੱਲੇ ਮੰਜ ਬਾਰ ਮੈਂ ਫਿਰ ਘਰ ਬਾਹੜਾ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਜਦੋਂ ਬਸੰਤ ਆਉਂਦੀ ਹੈ ਨਾ, ਤੇ ਬਨ ਫੁੱਲੇ ਮੰਜ ਬਾਰ, ਜਿਸ ਤਰੀਕੇ ਦੇ ਨਾਲ ਬਨ ਭਾਵ ਕੇ ਉਜਾੜ ਕਿਹਾ ਜਾਂਦਾ, ਉਜਾੜ ਦੇ ਵਿੱਚ ਜਿਹੜਾ ਜੰਗਲ ਹੈ ਗੁਰਮੁਖ, ਉਹਦੇ ਵਿੱਚ ਵੀ ਫਿਰ ਫੁੱਲ ਉੱਗਦੇ ਆ ਜਦੋਂ ਬਸੰਤ ਤੋਂ। ਇਸੇ ਤਰੀਕੇ ਦੇ ਨਾਲ ਬੜਾ ਸੁੰਦਰ ਮਾਹੌਲ ਬਣ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਫਿਰ ਘਰ ਬਾਹੜ ਹੈ। ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਜੀਵ ਰੂਪ ਇਸਤਰੀ ਗੁਰਮੁਖੋ, ਉਹ ਚਾਹੁੰਦੀ ਹੈ ਕਿ ਮੇਰੇ ਘਰ ਦੇ ਵਿਚ ਬਾਹੜ ਹੈ, ਪਤੀ ਪਰਮੇਸ਼ਰ ਵਾਹਿਗੁਰੂ ਆਣ ਕਰਕੇ ਵਸਣਾ ਕਰੇ। ਕਿਉਂਕਿ ਉਹ ਜਿਹੜੀ ਇਸਤਰੀ ਹੈ, ਕੋਈ ਵੀ ਇਸਤਰੀ ਹੈ, ਜਿਹਦਾ ਪਤੀ ਉਹਦੇ ਪਾਸ ਨਹੀਂ ਤੇ ਉਹਦੇ ਹਿਰਦੇ ਚ ਦੁੱਖ ਹੈ। ਇਸੇ ਪ੍ਰਕਾਰ ਗੁਰਸਿੱਖੋ, ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ ਏਕਾ ਪੁਰਖ ਸਬਾਈ ਨਾਲ। ਪੁਰਖ ਇੱਕ ਪਰਮੇਸ਼ਰ ਹੈ, ਬਾਕੀ ਜਿੰਨੇ ਵੀ ਸੰਸਾਰ ਦੇ ਜੀਵ ਹਨ ਉਹ ਗੁਰਸਿੱਖੋ ਇਸਤਰੀ ਸਰੂਪ ਹਨ, ਇਸਤਰੀ ਸਰੂਪ। ਇਸ ਕਰਕੇ ਮਾਲਕ ਬਖਸ਼ਿਸ਼ ਕਰਦੇ ਨੇ ਕਿ ਮੈਂ ਫਿਰ ਘਰ ਬਾਹੜਾ, ਇਹ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੇ ਘਰ ਸਰੂਪ ਹਿਰਦੇ ਅੰਤਹਿ ਕਰਨ ਦੇ ਵਿਚ ਆਪ ਜੀ ਆਣ ਕਰਕੇ ਵਸਣਾ ਕਰੋ।
ਫਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ, ਬ੍ਰਹਿ ਵਿਰੋਧ ਤਨ ਸੀਜੈ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਹਨ। ਫਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ, ਕਹਿੰਦੇ ਜੇ ਪਤੀ ਘਰ ਦੇ ਵਿਚ ਨਹੀਂ ਨਾ ਆਉਂਦਾ ਤੇ ਇਸਤਰੀ ਸੁਖ ਨਹੀਂ ਪਾਉਂਦੀ, ਉਸ ਨੂੰ ਸੁਖ ਦੀ ਪ੍ਰਾਪਤੀ ਨਹੀਂ। ਇਸੇ ਪ੍ਰਕਾਰ ਫਿਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ, ਜਿਸ ਜੀਵ ਰੂਪ ਜਗਿਆਸੂ ਦੇ ਅੰਤਹਿ ਕਰਨ ਰੂਪ ਘਰ ਦੇ ਵਿਚ ਪਤੀ ਪਰਮੇਸ਼ਰ ਵਾਹਿਗੁਰੂ ਆਣ ਕੇ ਨਹੀਂ ਵਸਦਾ, ਉਹ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਉਹ ਕਿਵੇਂ ਸੁਖ ਪ੍ਰਾਪਤ ਕਰੇਗੀ? ਸੁਖੀ ਨਹੀਂ, ਕਿਉਂਕਿ ਪਰਮੇਸ਼ਰ ਜੇ ਹਿਰਦੇ ਵਿਚ ਨਹੀਂ ਵਸਦਾ ਤੇ ਸੁਖ ਨਹੀਂ। ਜੇ ਅਸੀਂ ਸੋਚੀਏ ਗੁਰਮੁਖੋ, ਸੁਖ ਤੇ ਉਹਨਾਂ ਨੂੰ ਹੈ ਨਾ, ਉਹਨਾਂ ਨੂੰ ਸੁਖ ਹੈ ਜਿਨ੍ਹਾਂ ਦੇ ਅੰਤਹਿ ਕਰਨ ਦੇ ਵਿਚ ਮਾਲਕ ਵਸਿਆ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਹੈ। ਉਹ ਕੌਣ ਨੇ? ਤਤ ਬੇਤੇ ਮਹਾਂਪੁਰਖ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਜਿਨ੍ਹਾਂ ਨੇ ਗੁਰਸਿੱਖੋ ਆਪਣੇ ਹਿਰਦੇ ਵਿਚ, ਹਿਰਦੇ ਘਰ ਦੇ ਵਿਚ ਪਰਮੇਸ਼ਰ ਵਾਹਿਗੁਰੂ ਨੂੰ ਵਸਾ ਲਿਆ, ਜਿਨ੍ਹਾਂ ਦੇ ਅੰਤਹਿ ਕਰਨ ਰੂਪ ਘਰ ਦੇ ਵਿਚ ਪਤੀ ਪਰਮੇਸ਼ਰ ਵਾਹਿਗੁਰੂ ਆਣ ਕੇ ਵਸ ਗਿਆ, ਉਹਨਾਂ ਨੂੰ ਸੁਖ ਹੈ। ਉਹਨਾਂ ਦਾ ਦਿਨ ਰਾਤ ਹਰ ਪਲ ਹਰ ਕਿਨ ਬਿਨ ਮਾਤਰ ਜਿਹੜਾ ਸਮਾਂ ਹੈ ਨਾ, ਉਹ ਸੁਖ ਦੇ ਵਿਚ ਬਤੀਤ ਹੁੰਦਾ, ਸੁਖ ਦੇ ਵਿਚ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਘਰ ਨਹੀਂ ਆਵੇ ਧਨ ਕਿਉਂ ਸੁਖ ਪਾਵੇ, ਕਹਿੰਦੇ ਜੇ ਪਤੀ ਪਰਮੇਸ਼ਰ ਵਾਹਿਗੁਰੂ ਘਰ ਦੇ ਵਿਚ ਨਹੀਂ ਆਉਂਦਾ ਤੇ ਇਸਤਰੀ ਸੁਖ ਨਹੀਂ ਪਾਉਂਦੀ। ਇਸੇ ਪ੍ਰਕਾਰ ਗੁਰਸਿੱਖੋ, ਜੇ ਮਾਲਕ ਸਾਡੇ ਅੰਤਹਿ ਕਰਨ ਰੂਪ ਹਿਰਦੇ ਰੂਪ ਘਰ ਦੇ ਵਿਚ ਨਹੀਂ ਆਣ ਕਰਕੇ ਵਸਿਆ ਤੇ ਜੀਵ ਰੂਪ ਜਿਹੜੀ ਇਸਤਰੀ ਕਿਵੇਂ ਸੁਖ ਪ੍ਰਾਪਤ ਕਰੇ? ਨਹੀਂ ਕਰ ਸਕਦੀ। ਬ੍ਰਹਿ ਵਿਰੋਧ ਤਾਂ ਨਸ਼ੀਜਾ। ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵਿਛੋੜਾ, ਵਿਛੋੜਨ ਵਾਲੇ ਕੌਣ ਨੇ? ਵਿਰੋਧੀ, ਵਿਰੋਧ। ਗੁਰਮੁਖ ਪਿਆਰਿਓ, ਜਿਹੜੀਆਂ ਵਿਰੋਧਨਾ ਹਨ, ਵਿਰੁੱਧ ਵਿਰੋਧ ਕਰਨ ਵਾਲੇ, ਉਹ ਬ੍ਰਹਿ, ਉਹ ਵਿਛੋੜਾ ਪਾ ਰਹੇ ਨੇ ਪਰਮੇਸ਼ਰ ਤੋਂ, ਪਤੀ ਤੋਂ ਵਿਛੋੜਾ ਪਾ ਰਹੇ। ਜਿਸ ਤਰ੍ਹਾਂ ਕਈਆਂ ਦੇ ਘਰਾਂ ਦੇ ਵਿਚ ਲੜਾਈ ਹੁੰਦੀ ਹੈ ਨਾ, ਤੇ ਲੜਾਈ ਹੁੰਦੀ ਹੈ ਤੇ ਉਹ ਕਈਆਂ ਦਾ ਮਕਸਦ ਇਹ ਹੁੰਦਾ ਕਿ ਨਾ ਪਤੀ ਸਤੀ ਨੂੰ ਦੂਰ ਕਰ ਦਿੱਤਾ ਜਾਵੇ, ਉਹ ਵਿਚ ਵਿਰੋਧ ਕਰਨ ਵਾਲੇ ਹੁੰਦੇ, ਵਿਰੋਧ ਕਰਨ ਵਾਲੇ। ਇਸੇ ਪ੍ਰਕਾਰ ਹੀ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਤੋਂ ਦੂਰ ਕਰਨ ਵਾਲੇ ਕਿਹੜੇ ਨੇ, ਵਿਛੋੜਾ ਪਾਉਣ ਵਾਲੇ ਕਿਹੜੇ ਨੇ? ਕਾਮ ਆਦਿਕ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹ ਜਿਹੜੇ ਜੀਵ ਰੂਪ ਇਸਤਰੀ ਨੂੰ ਪਰਮੇਸ਼ਰ ਪਤੀ ਤੋਂ ਦੂਰ ਕਰਨ ਵਾਲੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਿਰਹਿ ਵਿਰੋਧ ਤਾਂ ਨਸ਼ੀਜਾ, ਕਹਿੰਦੇ ਜਦੋਂ ਇਹ ਵਿਰੋਧ ਕਰ ਰਹੇ ਹਨ ਨਾ, ਕਾਮ ਆਦਿਕ ਕ੍ਰੋਧ ਆਦਿਕ ਜਦੋਂ ਵਿਰੋਧ ਕਰ ਰਹੇ ਨੇ ਤਾਂ ਨਸ਼ੀਜਾ। ਜਿਹੜਾ ਤਨ ਹੈ, ਸਰੀਰ ਹੈ, ਕਮਜ਼ੋਰ ਹੋ ਰਿਹਾ, ਕਮਜ਼ੋਰ। ਕਮਜ਼ੋਰ ਕਿਵੇਂ ਹੋ ਜਾਂਦਾ ਸਰੀਰ? ਗੁਰਮੁਖੋ, ਜਦੋਂ ਸਰੀਰ ਦੇ ਵਿੱਚੋਂ ਅੰਦਰੋਂ ਸਾਡਿਓ ਸ਼ੁਭ ਗੁਣ ਹੀ ਚਲੇ ਗਏ, ਸ਼ੁਭ ਗੁਣ ਨਾਸ ਹੋ ਗਏ, ਤੇ ਫਿਰ ਔਗਣ ਹੀ ਆ ਗਏ, ਤੇ ਸਮਝ ਲਓ ਉਹ ਕਮਜ਼ੋਰ ਹੋ ਗਿਆ ਮਨੁੱਖ। ਜਦੋਂ ਔਗਣਾਂ ਦਾ ਸਰੀਰ ਭਰ ਗਿਆ, ਔਗਣ ਹੀ ਅੰਦਰ ਆ ਗਏ, ਸ਼ੁਭ ਗੁਣ ਨਾਸ ਹੋ ਗਏ ਨੇ, ਤੇ ਉਹ ਸਰੀਰ ਕਮਜ਼ੋਰ ਹੋ ਜਾਂਦਾ। ਤੇ ਗੁਰਮੁਖੋ, ਕਮਜ਼ੋਰ ਕੌਣ ਕਰਦਾ? ਜਿਹੜੇ ਅੰਦਰ ਪੰਜ ਚੋਰ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸਦਾ ਹੈ, ਕਾਮ ਕ੍ਰੋਧ ਮੋਹ ਲੋਭ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੇ ਬੁੱਝੈ ਕੋਈ ਨਸਣੈ ਪੁਕਾਰ। ਇਸ ਦੇਹੀ ਦੇ ਅੰਦਰ ਪੰਜ ਚੋਰ ਵਸਦੇ, ਪੰਜ ਚੋਰ, ਕਾਮ ਕ੍ਰੋਧ ਮੋਹ ਲੋਭ ਤੇ ਅਹੰਕਾਰ, ਇਹ ਪੰਜ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਤੇਰੇ ਇਸ ਅੰਦਰੋਂ ਤੇਰੇ ਸਰੀਰ ਦੇ ਵਿੱਚੋਂ ਇਹ ਜਿਹੜੇ ਪੰਜੇ ਸ਼ੁਭ ਗੁਣਾਂ ਨੂੰ ਲੁੱਟੀ ਜਾ ਰਹੇ ਨੇ, ਜਿਹੜੇ ਅੰਮ੍ਰਿਤ ਦੀ ਨਿਆਈ ਸ਼ੁਭ ਗੁਣ ਨਾ ਸਾਡੇ ਅੰਦਰ, ਉਹਨਾਂ ਨੂੰ ਲੁੱਟੀ ਤੁਰੀ ਜਾ ਰਹੇ ਨੇ, ਲੁੱਟੀ ਤੁਰੀ ਜਾ ਰਹੇ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨਮੁੱਖ ਨਹੀਂ ਬੁੱਝਿਆ, ਜਿਹੜਾ ਮਨਮੁੱਖ ਪੁਰਸ਼ ਹੈ ਨਾ ਉਹ ਨਹੀਂ ਜਾਣਦਾ ਇਸ ਬਾਰੇ, ਮਨਮੁੱਖ ਪੁਰਸ਼ ਨੂੰ ਪਤਾ ਹੀ ਨਹੀਂ, ਉਹ ਤੇ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਗੁਰਮੁਖ ਜਿਹੜਾ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤਾ ਹੈ, ਉਸ ਦੇ ਭਾਣੇ ਸਰੀਰ ਦੇ ਵਿੱਚੋਂ ਜੋ ਮਰਜ਼ੀ ਚਲੇ ਜਾਵੇ ਉਸ ਨੂੰ ਕੋਈ ਖਬਰ ਹੀ ਨਹੀਂ ਹੈ। ਇਸ ਕਰਕੇ ਮਨਮੁੱਖ ਪੁਰਸ਼ ਨੂੰ ਪਤਾ ਹੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਇਹ ਗੁਰਸਿੱਖੋ, ਇਸ ਸਰੀਰ ਦੇ ਵਿੱਚੋਂ ਮਨਮੁੱਖ ਪੁਰਸ਼ ਜਿਹੜੇ ਦੇ ਸ਼ੁਭ ਗੁਣ ਲੁੱਟੀ ਜਾ ਰਹੇ ਨੇ ਪਰ ਇਸ ਨੂੰ ਪਤਾ ਨਹੀਂ, ਮਨਮੁੱਖ ਨੇ ਬੁੱਝਿਆ ਕੋਈ ਨਾ ਸੁਣਿਆ ਪੁਕਾਰਾ, ਜਦੋਂ ਅੰਤ ਦਾ ਸਮਾਂ ਆਉਂਦਾ ਨਾ ਉਦੋਂ ਕੋਈ ਫਿਰ ਪੁਕਾਰ ਨਹੀਂ ਸੁਣਦਾ, ਉਦੋਂ ਕੋਈ ਗੁਰਮੁਖੋ ਇਸ ਦੀ ਬਾਂਹ ਫੜਨ ਵਾਲਾ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਿਰਹਿ ਵਿਰੋਧ ਤਨ ਸ਼ੀਜੈ, ਕਹਿੰਦੇ ਕਾਮ ਆਦਿਕ ਵਿਰੋਧ ਕਰਨ ਵਾਲੇ ਇਸ ਸਰੀਰ ਨੂੰ ਜੋ ਕਮਜ਼ੋਰ ਕਰੀ ਜਾ ਰਹੇ ਹਨ, ਫਿਰ ਘਰ ਨਹੀਂ ਪਾਵੈ, ਧਨ ਕਿਉਂ ਸੁੱਖ ਪਾਵੈ, ਫਿਰ ਪਤੀ ਘਰ ਦੇ ਵਿੱਚ ਨਹੀਂ ਆਉਂਦਾ, ਤੇ ਜੀਵ ਰੂਪ ਇਸਤਰੀ ਫਿਰ ਕਿਵੇਂ ਸੁੱਖ ਪ੍ਰਾਪਤ ਕਰੇਗੀ।
ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀ ਜੈ।
ਇਹ ਸੱਚੇ ਪਾਤਸ਼ਾਹ ਕੋਕਿਲ ਅੰਬ ਸੁਹਾਵੀ ਬੋਲੇ, ਅੰਬ ਕੀ ਹੈ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਅੰਬ ਹੁੰਦਾ ਨਾ ਜਦੋਂ ਬਸੰਤ ਦੀ ਰੁੱਤ ਆਉਂਦੀ ਹੈ, ਅੰਬ ਬੜੇ ਸੋਭਦੇ ਹੈ ਤੇ ਅੰਬ ਬਹੁਤ ਜ਼ਿਆਦਾ ਸੁੰਦਰ ਲੱਗਦਾ, ਇਸੇ ਤਰੀਕੇ ਦੇ ਨਾਲ ਉਸ ਅੰਬ ਦੇ ਉੱਤੇ ਫਿਰ ਬੈਠ ਕਰਕੇ ਕੋਇਲਾਂ ਬੜੀ ਮੁੱਠੀ ਧੁਨ ਦੇ ਨਾਲ ਗੁਰਮੁਖ ਪਿਆਰਿਓ ਆਵਾਜ਼ਾਂ ਕੱਢਦੀਆਂ ਨੇ, ਬੜੀ ਸੁੰਦਰ ਆਵਾਜ਼ ਲੱਗਦੀ ਹੈ। ਇਸੇ ਪ੍ਰਕਾਰ ਕੋਕਿਲ ਅੰਬ ਸੁਹਾਵੀ ਬੋਲੇ, ਕਹਿੰਦੇ ਗੁਰਸਿੱਖੋ ਅੰਬ ਕੀ ਹੈ, ਅੰਬ ਹਨ ਸੰਤ ਮਹਾਂਪੁਰਖ, ਮਹਾਂਪੁਰਖ ਜਿਹੜੇ ਅੰਬਾਂ ਦੀ ਨਿਆਈ ਨੇ, ਤੇ ਗੁਰਮੁਖ ਉਹਨਾਂ ਦੀ ਰਸਨਾ ਕੀ ਹੈ, ਕੋਇਲ ਦੀ ਨਿਆਈ, ਕੋਇਲ ਦੀ ਨਿਆਈ ਮਿੱਠੀ ਰਸਨਾ, ਉਹਨਾਂ ਮਿੱਠੇ ਬਚਨ ਬੋਲਦੇ ਹਨ। ਤੇ ਕਿਉਂ ਦੁੱਖ ਅੰਕ ਸਹੀ ਜੈ, ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਹ ਸੁਹਾਵੀ, ਉਹ ਸੋਭਦੇ, ਸ੍ਰਿਸ਼ਟ ਸੋਭਦੇ ਹਨ, ਕਿਉਂ ਦੁੱਖ ਅੰਕ ਸਹੀ ਜੈ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਗੁਰਮੁਖੋ, ਕਿਉਂ ਦੁੱਖ ਅੰਕ ਸਹੀਜਾ, ਕਹਿੰਦੇ ਉਹ ਕਿਵੇਂ ਦੁੱਖ ਸਹਿਣਾ ਕਰੇ। ਅੰਕ ਕਹਿੰਦੇ ਨੇ ਉਸ ਪਰਮੇਸ਼ਰ ਵਾਹਿਗੁਰੂ ਦੀ ਅਭੇਦ ਹੋਣਾ। ਗੁਰਮੁਖ ਪਿਆਰਿਓ ਜਿਸ ਤਰ੍ਹਾਂ ਜਿਹੜਾ ਜੀਵ ਮਿੱਠਾ ਬੋਲਦਾ ਹੈ, ਸ਼ੁਭ ਗੁਣ ਨੇ ਉਸਦੇ ਹਿਰਦੇ ਵਿਚ, ਤੇ ਗੁਰਸਿੱਖੋ ਪਰਮੇਸ਼ਰ ਦੇ ਵਿਚ ਸਮਾ ਗਿਆ, ਇਸ ਕਰਕੇ ਉਹ ਪਰਮੇਸ਼ਰ ਦੇ ਵਿਛੋੜੇ ਦਾ ਕਿਵੇਂ ਦੁੱਖ ਸਹਿ ਸਕਦਾ ਹੈ।
ਪਾਵਰ ਪਵੰਤਾ ਫੁੱਲੀ ਡਾਲੀ, ਕਿਉਂ ਜੀਵਾ ਮਰਮਾਏ।
ਇਹ ਸੱਚੇ ਪਾਤਸ਼ਾਹ ਬੇਨਤੀ ਕਰਦੇ ਨੇ ਗੁਰਸਿੱਖੋ, ਇਸ ਸਮੇ ਪਾਵਰ ਪਵੰਤਾ ਫੁੱਲੀ ਡਾਲੀ, ਜਦੋਂ ਡਾਲਾਂ ਜਿਹੜੀਆਂ ਫੁੱਲਦੀਆਂ ਹਨ, ਫੁੱਲ ਆਦਿਕ ਲੱਗਦੇ ਨੇ, ਭੌਰੇ ਬੜੀ ਗੁੰਜ ਗੋਤੇ ਗੁਰਮੁਖ ਪਿਆਰੇ ਗੂੰਜ ਕਰਦੇ ਆ, ਲੁਭਾਏਵਾਨ ਹੁੰਦੇ ਨੇ ਭੌਰੇ ਆਣ ਆਣ ਕਰਕੇ ਉਸ ਦੇ ਉੱਤੇ। ਤੇ ਇਸੇ ਪ੍ਰਕਾਰ ਹੀ ਕਿਉਂ ਜੀਵਾ ਮਰਮਾਏ, ਤੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜੀ ਜੀਵ ਰੂਪ ਇਸਤਰੀ ਹੈ ਨਾ ਗੁਰਮੁਖੋ, ਉਸ ਸਮੇਂ ਜਦੋਂ ਭੌਰੇ ਆਣ ਕਰਕੇ ਡਾਲਾਂ ਦੇ ਉੱਤੇ ਫੁੱਲਾਂ ਦੇ ਆਤੇ ਆਣ ਕੇ ਆਪਣੀ ਗੂੰਜ ਕਰਦੇ ਨੇ, ਤੇ ਉਸ ਸਮੇਂ ਜੀਵ ਰੂਪ ਇਸਤਰੀ ਉਸ ਪਰਮੇਸ਼ਰ ਅੱਗੇ ਬੇਨਤੀ ਕਰਦੀ ਹੈ, ਹੇ ਪਰਮੇਸ਼ਰ ਵਾਹਿਗੁਰੂ ਕਿਉਂ ਜੀਵਾਂ ਮਰ ਮਾਏ, ਹੇ ਮਾਲਕ ਮੈਂ ਕਿਵੇਂ ਜੀਣਾ ਕਰਾਂ ਤੇਰੇ ਤੋਂ ਬਗੈਰ। ਹੇ ਸੱਚੇ ਪਾਤਸ਼ਾਹ ਅਸੀਂ ਤੇਰੇ ਵਿਛੋੜੇ ਤੇਰੇ ਕਰਕੇ, ਹੇ ਸੱਚੇ ਪਾਤਸ਼ਾਹ ਜਿਹੜਾ ਵਿਛੋੜਾ ਪਿਆ ਨਾ ਇਸ ਕਰਕੇ ਅਸੀਂ ਮਰ ਰਹੇ ਹਾਂ। ਭਵਰ ਭਵੰਤਾ ਫੁੱਲੀ ਡਾਲੀ, ਗੁਰਮੁਖ ਪਿਆਰਿਓ ਜਿਹੜੇ ਫੁੱਲੀ ਡਾਲੀ, ਡਾਲੀ ਕਿਹੜੀ ਹੈ, ਧਰਮ ਰੂਪ, ਜਿਸ ਨੂੰ ਗੁਰਮੁਖ ਪਿਆਰਿਓ ਟਕਾਵਾਂ ਲੱਗੀਆਂ ਹੋਈਆਂ ਹਨ, ਤੇ ਭੌਰੇ ਜਿਹੜੇ ਆਣ ਕਰਕੇ ਨਾ ਜਗਿਆਸੂ ਰੂਪ ਜਿਹੜੇ ਭੌਰੇ ਨੇ ਇਸ ਉੱਤੇ ਆਣ ਕਰਕੇ ਬੈਠਦੇ ਨੇ, ਗੂੰਜਾਂ ਕਰਦੇ ਨੇ, ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ। ਇਹ ਸੱਚੇ ਪਾਤਸ਼ਾਹ ਕਿਉਂ ਜੀਵਾਂ ਮਰਮਾਏ, ਇਹ ਮੇਰੇ ਮਾਲਕ ਜਗਿਆਸੂ ਰੂਪ ਸੰਤ ਮਹਾਤਮਾ ਰੂਪ ਜਿਹੜੇ ਭੌਰੇ ਨੇ ਤੇਰੇ ਨਾਮ ਨੂੰ ਜਪ ਰਹੇ ਨੇ, ਕਿਰਪਾ ਕਰੋ ਸਾਡੇ ਵੀ ਅੰਤਕਰਨ ਦੇ ਵਿਚ ਆਣ ਕਰਕੇ ਵਸਣਾ ਕਰੋ, ਰਹਿਮਤ ਕਰੋ, ਅਸੀਂ ਆਪ ਜੀ ਤੋਂ ਬਗੈਰ ਇਹ ਸੱਚੇ ਪਾਤਸ਼ਾਹ ਮਰ ਰਹੇ ਹਾਂ।
ਨਾਨਕ ਚੇਤ ਸਹਿਜ ਸੁਖ ਪਾਵੈ, ਜੇ ਹਰ ਵਾਰ ਘਰ ਧਨ ਪਾਏ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੇਤਰ ਦੇ ਮਹੀਨੇ ਦੇ ਰਾਹੀਂ ਪਾਵਨ ਉਪਦੇਸ਼ ਦਿੰਦੇ, ਨਾਨਕ ਚੇਤ ਸਹਿਜ ਸੁਖ ਪਾਵੈ, ਕਹਿੰਦੇ ਉਹਨਾਂ ਨੇ ਸੁਤੇ ਸਿਧੀ ਸੁਖ ਦੀ ਪ੍ਰਾਪਤੀ ਕਰ ਲਈ ਹੈ। ਕਿਹਨਾਂ ਨੇ, ਜੇ ਹਰ ਵਾਰ ਘਰ ਧੰਨ ਪਾਏ ਜਿਨ੍ਹਾਂ ਨੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਅੰਤਹਿ ਕਰਨ ਰੂਪ ਘਰ ਦੇ ਵਿਚ ਪ੍ਰਾਪਤ ਕਰ ਲਿਆ ਹੈ।
ਵੈ ਸਾਖ ਭਲਾ ਸਾਖ ਵੇਸ ਕਰੇ
ਤੇ ਗੁਰਮੁਖੋ ਹੁਣ ਵੈਸਾਖ ਦੇ ਮਹੀਨੇ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਦੇ ਰਹਿਮਤਾਂ ਕਰ ਰਹੇ ਹਨ। ਵੈਸਾਖ ਭਲਾ ਕਹਿੰਦੇ ਭਲਾ ਵੈਸਾਖ ਦਾ ਮਹੀਨਾ ਕਿਵੇਂ ਸਾਖਾ ਵੇਸ ਕਰੇ। ਗੁਰਮੁਖ ਜਦੋਂ ਵੈਸਾਖ ਦਾ ਮਹੀਨਾ ਆਉਂਦਾ ਹੈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹ ਸਮੇਂ ਜਿਹੜੀਆਂ ਸ਼ਾਖਾਵਾਂ ਹਨ ਫੁੱਟਦੀਆਂ ਨੇ, ਸ਼ਾਖਾਵਾਂ ਫੁੱਟਦੀਆਂ ਨੇ, ਭਾਵ ਕੇ ਉਹ ਸਮੇਂ ਜਿਹਨੂੰ ਅਸੀਂ ਗੁਰਮੁਖੋ ਪੰਗੂਰ ਕਹਿ ਦਿੰਦੇ ਹਾਂ ਨਾ, ਪਤਝੜ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼ਾਖਾਵਾਂ ਫੁੱਟਦੀਆਂ ਹਨ ਇਸੇ ਤਰੀਕੇ ਦੇ ਨਾਲ ਉਹ ਵੈਸਾਖ ਦਾ ਮਹੀਨਾ ਹੁੰਦਾ। ਇਸੇ ਤਰ੍ਹਾਂ ਗੁਰਸਿੱਖੋ ਵੈਸਾਖ ਭਲਾ, ਉਹ ਵੈਸਾਖ ਦਾ ਮਹੀਨਾ ਭਲਾ, ਸਾਖਾ ਵੇਸ ਕਰੇ। ਗੁਰਮੁਖੋ ਜਿਨ੍ਹਾਂ ਦੇ ਹਿਰਦੇ ਵਿਚ ਜਪ ਤਪ ਧਰਮ ਆਦਿਕ ਜਿਹੜੀਆਂ ਸ਼ਾਖਾਵਾਂ ਆਣ ਕਰਕੇ ਪ੍ਰਫੁੱਲਤ ਹੋ ਗਈਆਂ ਹਨ,
ਧੰਨ ਦੇਖ ਹਰ ਦੁਆਰ ਆਵੋ ਦਇਆ ਕਰੇ,
ਤੇ ਜਿਸ ਇਸਤਰੀ ਦਾ ਪਤੀ ਕਿਤੇ ਬਾਹਰ ਗਿਆ ਹੋਵੇ ਨਾ ਬਾਹਰ, ਤੇ ਫਿਰ ਉਹ ਦਰਵਾਜੇ ਦੇ ਵਿਚ ਬੈਠ ਕਰਕੇ ਖਲੋ ਕਰਕੇ ਦੇਖਦੀ ਹੈ ਤੇ ਫਿਰ ਬੇਨਤੀਆਂ ਕਰਦੀ ਹੈ ਕਿ ਆਪ ਜੀ ਦਇਆ ਕਰਕੇ ਰਹਿਮਤ ਕਰਕੇ ਘਰ ਦੇ ਵਿਚ ਵਾਪਸ ਆਓ। ਇਸੇ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧੰਨ ਦੇਖੈ ਹਰ ਦੁਆਰ, ਕਹਿੰਦੇ ਗੁਰਸਿੱਖੋ ਜਿਹੜੀ ਜੀਵ ਰੂਪ ਇਸਤਰੀ ਹੈ ਨਾ, ਧੰਨ ਦੇਖੈ ਇਹ ਹਰ ਦੁਆਰ, ਪਰਮੇਸ਼ਰ ਵਾਹਿਗੁਰੂ ਦੇ ਹਰੀ ਦੇ ਦੁਆਰਾ ਕਿਹੜਾ ਸਤਸੰਗਤ ਰੂਪ ਦੁਆਰ ਹੈ, ਇਸ ਦੇ ਉੱਤੇ ਆਣ ਕਰਕੇ ਉਹ ਮਾਲਕ ਵਾਹਿਗੁਰੂ ਨੂੰ ਚਾਹੁੰਦੀ ਹੈ, ਕੀ ਕਰਦੀ ਆਵੋ ਦਇਆ ਕਰੇ, ਹੇ ਮਾਲਕ ਬੇਨਤੀਆਂ ਕਰਦੀ ਸੱਚੇ ਪਾਤਸ਼ਾਹ ਆਪ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਦਇਆ ਕਰਕੇ ਸਾਡੇ ਅੰਤਹਿ ਕਰਨ ਰੂਪ ਘਰ ਦੇ ਵਿਚ ਆਉਣਾ ਕਰੋ।
ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨ ਮੁੱਲੋ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਘਰ ਆਓ ਪਿਆਰੇ ਦੁੱਤਰ ਤਾਰੇ, ਜੀਵ ਰੂਪ ਇਸਤਰੀ ਕਿਵੇਂ ਉਪਦੇਸ਼ ਗੁਰਮੁਖੋ ਬੇਨਤੀਆਂ ਕਰਦੀ ਹੈ, ਤੇ ਮਾਲਕ ਪਿਆਰੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਸਾਡੇ ਅੰਤਹਿ ਕਰਨ ਰੂਪ ਘਰ ਦੇ ਵਿਚ ਆਉਣਾ ਕਰੋ, ਹਿਰਦੇ ਰੂਪ ਘਰ ਦੇ ਵਿਚ ਆਉਣਾ ਕਰੋ। ਸੁੱਤਰ ਤਾਰੇ, ਤੇ ਮਾਲਕ ਅਸੀਂ ਦੁਖੀ ਹੋ ਰਹੇ ਹਾਂ, ਦਵੈਤ ਭਾਵਨਾ ਵਿਚ ਲੱਗੇ ਹਾਂ, ਕਿਰਪਾ ਕਰਕੇ ਸਾਨੂੰ ਵੀ ਤਾਰ ਲੈਣਾ ਕਰੋ। ਤੁਦ ਬਿਨ ਅੱਡ ਨਾ ਮੋਲੋ, ਇਹ ਮਾਲਕ ਆਪ ਜੀ ਤੋਂ ਬਗੈਰ, ਜਿਸ ਤਰ੍ਹਾਂ ਜਿਹੜੀ ਕੋਈ ਇਸਤਰੀ ਹੈ ਨਾ ਗੁਰਮੁਖੋ, ਜਿਸ ਇਸਤਰੀ ਦਾ ਪਤੀ ਜਿਹੜਾ ਉਹਦੇ ਸਿਰ ਤੇ ਨਾ ਹੋਵੇ ਤੇ ਉਸ ਇਸਤਰੀ ਦਾ ਮੁੱਲ ਨਹੀਂ ਕੋਈ, ਭਾਵ ਉਸ ਤੇ ਕੋਈ ਬਹੁਤਾ ਜਿਆਦਾ ਜਾਣਦਾ ਨਹੀਂ, ਤੇ ਪਤੀ ਕਰਕੇ ਬਹੁਤੀ ਇੱਜ਼ਤ ਹੈ। ਇਸੇ ਪ੍ਰਕਾਰ ਹੀ ਹੇ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ, ਆਪ ਜੀ ਤੋਂ ਬਗੈਰ ਸਾਡਾ ਅੱਧੀ ਕੌਡੀ ਵੀ ਮੁੱਲ ਨਹੀਂ ਹੈ, ਅੱਧੀ ਕੌਡੀ ਵੀ ਮੁੱਲ। ਇਸ ਕਰਕੇ ਇਹ ਮੇਰੇ ਮਾਲਕ ਸੱਚੇ ਪਾਤਸ਼ਾਹ ਅਸੀਂ ਆਪ ਜੀ ਅੱਗੇ ਬੇਨਤੀਆਂ ਕਰਦੇ, ਰਹਿਮਤਾਂ ਕਰੋ, ਬਖਸ਼ਾਂ ਕਰੋ, ਆਪ ਜੀ ਸਾਡੇ ਅੰਤਹਿ ਕਰਨ ਰੂਪ ਘਰ ਦੇ ਵਿਚ ਆਣ ਕਰਕੇ ਵਸਣਾ ਕਰੋ।
ਧੰਨ ਦੇਖੈ ਹਰ ਦੁਆਰ ਆਵੋ ਦਇਆ ਕਰੇ,
ਤੇ ਵਾਹਿਗੁਰੂ ਇਸੇ ਪ੍ਰਕਾਰ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੈ ਢੋਲੋ, ਇਹ ਮਾਲਕ ਸੱਚੇ ਪਾਤਸ਼ਾਹ ਆਪ ਜੀ ਬਖਸ਼ਿਸ਼ ਕਰੋ। ਕੀਮਤ ਕੌਣ ਕਰੇ ਤੁਧ ਭਾਵਾਂ, ਜਦੋਂ ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਭਾ ਗਈ, ਜਦੋਂ ਮੈਂ ਆਪ ਜੀ ਨੂੰ ਭਾ ਗਈ ਨਾ, ਤੇ ਕੀਮਤ ਕੌਣ ਕਰੇ, ਫਿਰ ਸਾਡੀ ਕੀਮਤ ਕੌਣ ਕਰ ਸਕਦਾ, ਭਾਵ ਕੇ ਮੇਰੀ ਕੋਈ ਕੀਮਤ ਹੀ ਨਹੀਂ। ਗੁਰਮੁਖੋ ਵੇਖਿਆ ਜਿਨ੍ਹਾਂ ਦੇ ਹਿਰਦੇ ਦੇ ਵਿਚ ਪਰਮੇਸ਼ਰ ਹੈ ਨਾ ਪਰਮੇਸ਼ਰ, ਉਹਨਾਂ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ। ਕੀਮਤ ਕਿਹੜੇ ਨੇ, ਸੰਤ ਮਹਾਂਪੁਰਖ, ਬ੍ਰਹਮ ਗਿਆਨੀ, ਤਤ ਬੇਤੇ, ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ, ਕਿਉਂ, ਉਹ ਮਾਲਕ ਨੂੰ ਭਾ ਗਏ ਨੇ, ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ, ਕਿਉਂਕਿ ਸਾਰਾ ਸੰਸਾਰ ਉਹਨਾਂ ਦੇ ਪਿੱਛੇ ਲੱਗਾ। ਗੁਰਮੁਖ ਪਰ ਉਹ ਸੰਸਾਰ ਦੇ ਪਿੱਛੇ ਨਹੀਂ, ਉਹ ਕਿਹਦੇ ਪਿੱਛੇ ਨੇ, ਉਹ ਪਰਮੇਸ਼ਰ ਦੇ ਪਿੱਛੇ ਹਨ, ਮਾਲਕ ਦੇ ਪਿੱਛੇ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੀਮਤ ਕੌਣ ਕਰੇ ਤੁਦ ਭਾਵਾਂ, ਇਹ ਸੱਚੇ ਪਾਤਸ਼ਾਹ ਸਾਡੀ ਇਹ ਮਾਲਕ, ਜੇ ਅਸੀਂ ਆਪ ਜੀ ਨੂੰ ਭਾ ਜਾਈਏ ਨਾ, ਫਿਰ ਕੌਣ ਸਾਡੀ ਕੀਮਤ ਕੋਈ ਕਰ ਸਕਦਾ, ਕਿਉਂਕਿ ਫਿਰ ਤੇਰੇ ਨਾਮ ਦੀ ਕੋਈ ਕੀਮਤ ਨਹੀਂ। ਜਦੋਂ ਤੇਰਾ ਨਾਮ ਅੰਤਹਿ ਕਰਨ ਦੇ ਵਿਚ ਵਸ ਗਿਆ, ਇਸ ਕਰਕੇ ਇਹ ਮੇਰੇ ਮਾਲਕ ਦੇਖ ਦਿਖਾਵੈ ਢੋਲੋ, ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਢੋਲੋ ਪਤੀ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਕੇ ਦੇਖ, ਸਾਨੂੰ ਸੱਚੇ ਪਾਤਸ਼ਾਹ ਆਪਣੇ ਦਰਸ਼ਨ ਦਿਖਾ ਦੇਣਾ ਕਰੋ, ਕਿਰਪਾ ਕਰਕੇ ਸਾਡੇ ਹਿਰਦੇ ਵਿਚ ਵੀ ਆਣ ਕਰਕੇ ਵੇਖਣਾ ਕਰੋ।
ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ,
ਇਸ ਕਰਕੇ ਇਹ ਮਾਲਕ ਦੂਰ ਨਾ ਜਾਣਾ ਅੰਤਰ ਮਨ ਮਾਨਾ, ਵਾਹਿਗੁਰੂ ਦੂਰ ਨਾ ਜਾਣਾ ਅੰਤਰ ਮਾਨਾ, اے مالک کرپا کر کے رحمت کر دیو ساڈے تے، اسی دور نہ جانا انتر مانا، اے سچے پاتشاہ سی آپ جی تو دور نہیں جانا چاہندے، اسی نہیں جانا چاہندے آپ تو دور، انتر من مانا اے انتر مانا اے مالک، اسی آپ جی دے نام نو اپنے ہردے وچ اندر ہی مننا چاہنے آ، اے مالک ساڈے انتر مانا، ساڈے انتر انتہ کر دے وچ آن کر کے وسنا کرو، ہر کا محل پشانا، جس کر کے اے مالک آپ جی دے نام دا منن کرن کر کے، جدو انتر من دے سہت آپ جی دے نام دا منن کیتا نا، تا اس ویلے ہر کا محل پشانا، گرمکو پرمیشر دے محل سروپ دی پھر پشان کر لئی ہے،
نانک ویساکھی پرب پاوے سرت سبد من مانا،
ستگرو پاتشاہ مہاراج جی کہندے گرسکھو ویساکھی، ویساکھ دا مہینہ انہاں دا چنگا شریشت ہے، پرب پاوے جنہاں نے پربھو دی پراپتی کر لئی، مالک نو پا لیا ہے، ਤੁਰਤ ਸ਼ਬਦ ਮਨ ਮਾਨਾ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਸ਼ਬਦ ਨੂੰ ਧਾਰਨ ਕਰਕੇ ਜਿਨ੍ਹਾਂ ਨੇ ਮਾਲਕ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਮਨਾਉਣਾ ਕੀਤਾ ਤੇ ਸੁਰਤੀ ਪਰਮੇਸ਼ਰ ਦੇ ਨਾਲ ਲਗਾ ਲਈ ਹੈ,
ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਮਾਹੋ ਜੇਠ ਭਲਾ, ਹੁਣ ਜੇਠ ਦਾ ਮਹੀਨਾ ਵੀ ਭਲਾ ਚੰਗਾ, ਪ੍ਰੀਤਮ ਕਿਉਂ ਬਿਸਰੈ, ਜਿਨ੍ਹਾਂ ਨੂੰ ਪਰਮੇਸ਼ਰ ਵਿਸਤਰਦਾ ਹੀ ਨਹੀਂ ਉਹਨਾਂ ਲਈ ਭਲਾ ਜੇਠ ਦਾ ਮਹੀਨਾ, ਜੇਠ ਕਿਵੇਂ, ਜੇਠ ਵੱਡਾ ਹੁੰਦਾ ਨਾ, ਤੇ ਗੁਰਮੁਖੋ ਵੱਡਾ ਕੌਣ ਹੈ, ਤੀਬਰ ਵਰਿਆਗ ਜਿਹੜਾ ਉਹ ਸਭ ਤੋਂ ਵੱਡਾ ਹੈ, ਵੱਡਾ ਕੌਣ ਹੈ, ਪਰਮੇਸ਼ਰ ਜਿਹੜਾ ਉਹ ਸਭ ਤੋਂ ਵੱਡਾ ਹੈ, ਇਸ ਕਰਕੇ ਗੁਰਸਿੱਖੋ ਮਾਹੋ ਜੇਠ ਭਲਾ, ਉਹ ਪਰਮੇਸ਼ਰ ਵਾਹਿਗੁਰੂ ਸਭ ਤੋਂ ਚੰਗਾ ਭਲਾ ਹੈ, ਇਸ ਕਰਕੇ ਇਹ ਪਰਮੇਸ਼ਰ ਸੱਚੇ ਪਾਤਸ਼ਾਹ ਪ੍ਰੀਤਮ ਕਿਉਂ ਬਿਸਰੈ, ਇਹ ਮਾਲਕ ਆਪ ਜੀ ਸਾਡੇ ਤੋਂ ਕਿਉਂ ਵਿਸਤਰਦੇ ਹੋ, ਗੁਰਸਿੱਖੋ ਉਹਨਾਂ ਦਾ ਜੇਠ ਦਾ ਮਹੀਨਾ ਭਲਾ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਵਿਸਰਦਾ ਨਹੀਂ ਹੈ,
ਥਲ ਤਪੈ ਸਰ ਭਾਰ ਸਾ ਧਨ ਬਿਨੋ ਕਰੈ,
ਇਹ ਸੱਚੇ ਪਾਤਸ਼ਾਹ ਗੁਰਸਿੱਖੋ ਜਿਸ ਤਰੀਕੇ ਦੇ ਨਾਲ ਜੇਠ ਦੇ ਮਹੀਨੇ ਦੇ ਵਿੱਚ ਸੂਰਜ ਚੜ੍ਹਦਾ ਹੈ ਨਾ, ਸੂਰ ਚੜਨ ਦੇ ਨਾਲ ਜਿਹੜੇ ਥਲ ਆਦਿਕ ਭਾਵ ਕੇ ਬਹੁਤੇ ਜ਼ਿਆਦੇ ਤਪਣ ਲੱਗ ਪੈਂਦੇ ਨੇ, ਬਹੁਤੀ ਰੇਤ ਤਪਦੀ ਹੈ, ਬਹੁਤੀ ਧਰਤੀ ਤਪਦੀ ਹੈ, ਇਸੇ ਤਰ੍ਹਾਂ ਹੀ ਥਲ ਤਪੈ ਸਰ ਭਾਰ, ਗੁਰਮੁਖੋ ਜੋ ਥਲ ਕੀ ਹੈ ਅੰਤਕਰਨ ਤਪਦਾ ਅਗਿਆਨ ਕਰਕੇ, ਜਦੋਂ ਅਗਿਆਨ ਦਾ ਸੂਰਜ ਚੜ੍ਹਦਾ ਤੇ ਉਸ ਵੇਲੇ ਅਗਿਆਨ ਦੇ ਸੂਰਜ ਦੀ ਤਪਸ਼ ਦੇ ਨਾਲ ਜਿਹੜਾ ਅੰਤਕਰਨ ਤਪਦਾ, ਧਨ ਤਾ ਤਨ ਬਿਨੋ ਕਰੈ, ਇਸ ਤਰੀਕੇ ਦੇ ਨਾਲ ਜੀਵ ਰੂਪ ਇਸਤਰੀ ਪਰਮੇਸ਼ਰ ਅੱਗੇ ਬੇਨਤੀ ਕਰਦੀ ਹੈ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਸਾਨੂੰ ਬਚਾ ਲੈਣਾ ਕਰੋ, ਜਦੋਂ ਅਗਿਆਨ ਦਾ ਸੂਰਜ ਚੜ੍ਹਦਾ ਹੈ ਉਦੋਂ ਹਿਰਦਾ ਸਾਡਾ ਤਪਦਾ ਹੈ,
ਧਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾ,
ਤੇ ਜੀਵ ਰੂਪ ਇਸਤਰੀ ਪਰਮੇਸ਼ਰ ਅੱਗੇ ਬੇਨਤੀਆਂ ਕਰਦੀ ਹੈ, ਧਨ ਬਿਨੋ ਕਰੇਦੀ ਗੁਣ ਸਾਰੇ ਦੀ, ਹੇ ਮਾਲਕ ਕਿਰਪਾ ਕਰਕੇ ਸਾਨੂੰ ਸ੍ਰਿਸ਼ਟ ਗੁਣ ਬਖਸ਼ ਦੇਣਾ ਕਰ, ਰਹਿਮਤ ਕਰ ਦੇਵੋ, ਬਖਸ਼ਿਸ਼ ਕਰ ਦੇਵੋ, ਸ੍ਰਿਸ਼ਟ ਗੁਣ ਦੇ ਦੇਵੋ, ਗੁਣ ਸਾਰੀ ਪ੍ਰਭ ਭਾਵਾ, ਗੁਰਮੁਖ ਜਿਨ੍ਹਾਂ ਨੇ ਗੁਣਾਂ ਦੀ ਸੰਭਾਲ ਕਰ ਲਈ ਹੈ, ਜਿਨ੍ਹਾਂ ਨੇ ਸ੍ਰਿਸ਼ਟ ਗੁਣ ਹਿਰਦੇ ਵਿਚ ਧਾਰਨ ਕਰ ਲਏ ਹਨ, ਪ੍ਰਭ ਭਾਵਾ ਉਹ ਜਿਹੜੇ ਜੀਵ ਹਨ ਜਿਹੜੇ ਜਗਿਆਸੂ ਨੇ ਪਰਮੇਸ਼ਰ ਨੂੰ ਭਾ ਗਏ ਨੇ,
ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇਹ ਤਾਇਆਵਾ,
ਤੇ ਗੁਰਮੁਖੋ ਸਾਚੈ ਮਹਿਲ ਰਹਿ ਬੈਰਾਗੀ, ਜਿਨ੍ਹਾਂ ਨੇ ਵੈਰਾਗ ਧਾਰਨ ਕਰ ਲਿਆ ਸੰਸਾਰ ਵੱਲੋਂ, ਜਿਨ੍ਹਾਂ ਨੇ ਵੈਰਾਗ ਧਾਰਨ ਕਰ ਲਿਆ ਨਾ, ਤੇ ਉਹ ਸੱਚੇ ਸਰੂਪ ਦੇ ਵਿਚ ਭੇਦ ਹੋ ਜਾਂਦੇ ਹਨ, ਮਾਲਕ ਦੇ ਸਰੂਪ ਦੇ ਵਿਚ ਭੇਦ ਨੇ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਸੱਚੇ ਪਾਤਸ਼ਾਹ ਸਾਚਾ ਮਹਿਲ ਰਹਿ ਵੈਰਾਗੀ ਆਵਨ ਦੇਹ ਤਾਂ ਆਵਾ, ਪਰ ਸੱਚੇ ਪਾਤਸ਼ਾਹ ਜਿਹੜੇ ਵੈਰਾਗੀ ਹਨ ਜਿਨ੍ਹਾਂ ਨੇ ਆਪ ਜੀ ਦੇ ਸਰੂਪ ਦੇ ਵਿਚ ਭੇਦ ਹੋ ਗਏ ਨੇ, ਪਰ ਮਾਲਕ ਆਵਨ ਦੇਹ ਤਾਂ ਆਵਾ, ਪਰ ਮਾਲਕ ਹੁਣ ਸਾਨੂੰ ਅਸੀਂ ਜਿਹੜਾ ਆਪ ਜੀ ਦੇ ਪਾਸ ਆਉਣਾ ਕਿਵੇਂ ਆਉਣਾ, ਆਵਨ ਦੇਹ ਤਾਂ ਆਵਾ, ਕਿਹੜੇ ਆਉਣ ਨੀ ਦਿੰਦੇ, ਤਾਂ ਹੀ ਆਈਏ ਜੇ ਸਾਨੂੰ ਆਉਣ ਦੇਣ ਤਾਂ ਕਿਹੜੇ ਨੇ ਕਾਮ ਕ੍ਰੋਧ ਮੁੱਲ ਬੰਕਾਰ, ਇਹ ਮਾਲਕ ਸਾਨੂੰ ਰਾਹ ਦੇ ਵਿਚ ਰੋਕੀ ਬੈਠੇ ਨੇ, ਇਸ ਕਰਕੇ ਇਹ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰ ਦੇਵੋ, ਸਾਡੇ ਤੇ ਰਹਿਮਤ ਕਰ ਦੇਵੋ, ਜੋ ਸਾਡੇ ਹਿਰਦੇ ਵਿਚ ਇਹਨਾਂ ਵੱਲੋਂ ਵੈਰਾਗ ਆ ਜਾਵੇ, ਭਾਵ ਕਿ ਇਹਨਾਂ ਨੂੰ ਸਾਡੀ ਬਿਰਤੀ ਉਲਟ ਹੋ ਜਾਵੇ, ਅਸੀਂ ਆਪ ਜੀ ਦੇ ਸੱਚੇ ਸਰੂਪ ਦੇ ਵਿਚ ਭੇਦ ਹੋ ਜਾਣਾ ਕਰੀਏ,
ਨੇ ਮਾਣੀ ਨੇ ਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ,
ਤੇ ਹੁਣ ਜੀਵ ਰੂਪ ਇਸਤਰੀ ਉਸ ਪਰਮੇਸ਼ਰ ਅੱਗੇ ਗੁਰਸਿੱਖੋ ਬੇਨਤੀਆਂ ਕਰ ਰਹੀ ਹੈ, ਇਹ ਮਾਲਕ ਸੱਚੇ ਪਾਤਸ਼ਾਹ ਨੇ ਮਾਣੀ ਨੇ ਤਾਣੀ ਹੇ ਮਾਲਕ ਅਸੀਂ ਨਿਮਾਣੇ ਆ, ਹੇ ਮਾਲਕ ਅਸੀਂ ਨਿਤਾਣੇ ਆ, ਹਰ ਬਿਨ ਹੇ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ। ਗੁਰਮੁਖੋ ਜਿਸ ਪਤੀ ਜਿਸ ਜੀਵੀ ਦੀ ਇਸਤਰੀ ਦੇ ਸਿਰ ਤੇ ਪਤੀ ਨਹੀਂ ਨਾ, ਤੇ ਉਹ ਨਿਮਾਣੀ ਹੈ ਨਿਤਾਣੀ ਹੈ, ਕਿਉਂਕਿ ਉਹਦੀ ਸੋਭਾ ਜਿਹੜੀ ਹੈ ਆਪਦੇ ਪਤੀ ਦੇ ਨਾਲ ਹੀ ਹੈ। ਇਸੇ ਪ੍ਰਕਾਰ ਹੀ ਇਹ ਮਾਲਕ ਵਾਹਿਗੁਰੂ ਹਰ ਬਿਨ ਹੇ ਸੱਚੇ ਪਾਤਸ਼ਾਹ ਤੂੰ ਸਾਡਾ ਪਤੀ ਹੈ ਮਾਲਕ ਹੈ, ਤੇ ਤੇਰੇ ਤੋਂ ਬਗੈਰ ਅਸੀਂ ਨਿਮਾਣੇ ਆ ਅਸੀਂ ਨਿਤਾਣੇ ਆ, ਕਿਉਂ ਪਾਵੈ ਸੁਖ ਮਹਿਲੀ ਹੇ ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਅਸੀਂ ਮਹਿਲੀ ਤੇਰੇ ਸਰੂਪ ਦੇ ਵਿਚ ਕਿਵੇਂ ਸੁਖ ਪ੍ਰਾਪਤ ਕਰ ਸਕਦੇ ਆ। ਇਹ ਮਾਲਕ ਅਸੀਂ ਅੰਤਹ ਕਰਨ ਦੇ ਵਿਚ ਕਿਵੇਂ ਸੁਖ ਦੀ ਪ੍ਰਾਪਤੀ ਕਰ ਸਕਦੇ ਹਾਂ।
ਨਾਨਕ ਜੇਠ ਜਾਣੇ ਪਿਸ ਜੈਸੀ ਕਰਮ ਲੈ ਗੁਣ ਗਹਿਲੀ।
ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਗੁਰਸਿੱਖੋ, ਨਾਨਕ ਜੇਠ ਜਾਣੇ, ਗੁਰਮੁਖੋ ਜਿਨ੍ਹਾਂ ਨੇ ਜਾਣ ਲਿਆ। ਜੇਠ ਕੌਣ ਹੈ? ਵੱਡਾ ਪਰਮੇਸ਼ਰ ਵਾਹਿਗੁਰੂ। ਜਿਨ੍ਹਾਂ ਨੇ ਇੱਕ ਮਾਲਕ ਵਾਹਿਗੁਰੂ ਵੱਡੇ ਪਰਮੇਸ਼ਰ ਨੂੰ ਜਾਣ ਲਿਆ ਨਾ, ਗੁਰੂ ਸਾਹਿਬ ਜੀ ਕਹਿੰਦੇ ਤਿਸ ਜੈਸੀ, ਕਹਿੰਦੇ ਜੀਵ ਰੂਪ ਇਸਤਰੀ ਫਿਰ ਉਹਦੇ ਵਰਗੀ ਹੋ ਗਈ। ਜਿਨ੍ਹਾਂ ਨੇ ਇੱਕ ਨੂੰ ਜਾਣਿਆ, ਹੋਰ ਸਾਰੀਆਂ ਆਸਾਂ ਲਾਹ ਕਰਕੇ, ਦਮੀਆਂ ਪਖੰਡੀਆਂ ਦੀਆਂ ਲਾਹ ਕਰਕੇ, ਮੜੀਆਂ ਮਸਾਣਾ ਦੀਆਂ ਲਾਹ ਕਰਕੇ, ਇੱਕ ਕੇਵਲ ਤੇ ਕੇਵਲ ਮਾਲਕ ਨੂੰ ਜਾਣਿਆ ਨਾ, ਪਰਮੇਸ਼ਰ ਨੂੰ ਜਾਣ ਲਿਆ, ਤਿਸ ਜੈਸੀ ਗੁਰਮੁਖੋ ਜੀਵ ਰੂਪ ਇਸਤਰੀ ਜਿਹੜੀ ਪਰਮੇਸ਼ਰ ਵਰਗੀ ਹੀ ਹੋ ਗਈ, ਮਾਲਕ ਵਰਗੀ ਹੋ ਗਈ, ਐਸੀ ਬਖਸ਼ਿਸ਼ ਹੋ ਗਈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨਾ ਵਿਸਤਰੈ ਨਾਮ ਤੇ ਕਨੇਹਿਆ, ਭੇਦ ਨਾ ਜਾਣੋ ਮੂਲ ਤਾਈ ਜਿਹਾ। ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹੀ ਨਾ ਵਿਸਰਿਆ, ਜਿਨ੍ਹਾਂ ਨੇ ਹਰ ਸਮੇਂ ਜਾਣ ਲਿਆ ਕਿ ਸੁੱਖ ਪਰਮੇਸ਼ਰ ਦੇ ਨਾਮ ਦੇ ਵਿਚ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਮਾਲਕ ਵਰਗੇ ਹੀ ਬਣ ਗਏ ਹਨ। ਗੁਰੂ ਸਾਹਿਬ ਜੀ ਕਹਿੰਦੇ ਕਰਮ ਮਿਲੈ ਗੁਣ ਗਹਿਲੀ। ਕਹਿੰਦੇ ਗੁਰਸਿੱਖੋ ਸ੍ਰਿਸ਼ਟ ਗੁਣਾ ਦੇ ਕਰਕੇ, ਨਿਸ਼ਕਾਮ ਕਰਮਾਂ ਦੇ ਕਰਕੇ, ਇਹ ਕਰਮ ਗਹਿਲੀ ਫੜਨ ਦੇ ਨਾਲ ਹੀ ਇਹ ਸਭ ਕੁਛ ਪ੍ਰਾਪਤ ਹੁੰਦਾ ਤੇ ਜੀਵ ਮਾਲਕ ਵਰਗਾ ਬਣਦਾ ਹੈ।
ਆਸਾੜ ਭਲਾ ਸੂਰਜ ਗਗਨ ਤਪੈ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਗੁਰਮੁਖ ਪਿਆਰਿਓ, ਹਾੜ ਦੇ ਮਹੀਨੇ ਦੇ ਰਾਹੀਂ ਅਸਾੜ ਭਲਾ, ਗੁਰਸਿੱਖੋ ਭਲਾ ਅਸਾੜ ਦਾ ਮਹੀਨਾ ਵੀ, ਸੂਰਜ ਗਗਨ ਤਪੈ, ਗੁਰਮੁਖੋ ਸੂਰਜ ਜਿਹੜਾ ਆਕਾਸ਼ ਦੇ ਵਿਚ ਤਪ ਰਿਹਾ। ਇਸੇ ਪ੍ਰਕਾਰ ਹੀ ਹੇ ਸੱਚੇ ਪਾਤਸ਼ਾਹ, ਆਪ ਜੀ ਦਾ ਜਿਹੜਾ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਦਾ ਦੁਆਰਾ ਰਹਿਮਤ ਦਾ ਸਦਕਾ, ਹੇ ਮਾਲਕ ਜਿਹੜਾ ਭਲਾ ਅਸਾੜ ਦਾ ਹਾੜ ਦਾ ਮਹੀਨਾ ਵੀ, ਸੂਰਜ ਗਗਨ ਤਪੈ, ਜਿਸ ਤਰ੍ਹਾਂ ਸੂਰਜ ਆਕਾਸ਼ ਦੇ ਵਿਚ ਤਪ ਰਿਹਾ ਹੈ।
ਧਰਤੀ ਦੁਖ ਸਹਿ ਸੁਖ ਅਗਨ ਭਖੈ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧਰਤੀ ਦੁਖ ਸਹਿ, ਗੁਰਮੁਖੋ ਜਿਸ ਤਰ੍ਹਾਂ ਧਰਤੀ ਦੁਖ ਸਹਿੰਦੀ ਹੈ ਨਾ ਜਦੋਂ ਸੂਰਜ ਤਪਦਾ, ਸੁਖ ਹੈ ਅਗਨ ਭਖੈ, ਕਹਿੰਦੇ ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਵੱਜਦੀਆਂ ਨੇ ਤੇ ਉਸ ਸਮੇਂ ਜਿਹੜੇ ਰਸ ਆਦਿਕ ਧਰਤੀ ਹਨ ਨਾ, ਜਲ ਆਦਿਕ ਨੂੰ ਸੁਖਾ ਦਿੰਦੇ ਹੈ। ਇਸੇ ਪ੍ਰਕਾਰ ਹੀ ਹੇ ਸੱਚੇ ਪਾਤਸ਼ਾਹ, ਜਿਹੜਾ ਸੂਰਜ ਹੈ ਨਾ ਅਗਿਆਨ ਰੂਪੀ ਜਦੋਂ ਚੜ੍ਹਦਾ ਤੇ ਤਪਦਾ, ਤੇ ਸਾਡੇ ਹਿਰਦੇ ਵਿਚੋਂ ਵੀ ਹੇ ਮਾਲਕ ਸ੍ਰਿਸ਼ਟ ਗੁਣ ਹਨ ਜਿਹੜੇ ਇਹਨਾਂ ਨੂੰ ਸੁਖਾ ਦਿੰਦਾ ਹੈ।
ਅਗਨ ਰਸ ਸੁਖ ਮਰੀਏ ਧੁਖ ਭੀ ਸੋ ਕਿਰਤਨਾ ਹਾਰੇ।
ਇਸੇ ਪ੍ਰਕਾਰ ਅਗਨ ਰਸ ਸੁਖ ਹੈ ਮਰੀਏ ਧੁਖ ਹੈ, ਕਹਿੰਦੇ ਗੁਰਸਿੱਖੋ ਜਦੋਂ ਇਸੇ ਤਰ੍ਹਾਂ ਸੂਰਜ ਚੜ੍ਹਦਾ, ਸੂਰਜ ਚੜ੍ਹਨ ਦੇ ਨਾਲ ਬਹੁਤੇ ਜਿਆਦੇ ਤਪਸ਼ ਦੇ ਨਾਲ ਜਿਹੜਾ ਜਲ ਆਦਿਕ ਵੀ ਸੁੱਖ ਸੁੱਕ ਜਾਂਦਾ। ਇਸੇ ਪ੍ਰਕਾਰ ਅਗਨ ਰਸ ਸੁੱਖ ਹੈ, ਜਿਹੜਾ ਜੀਵ ਹੈ ਨਾ ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਅਗਿਆਨ ਦਾ ਸੂਰਜ ਚੜਿਆ ਹੋਇਆ, ਤ੍ਰਿਸ਼ਨਾ ਦੀ ਤਪਸ਼ ਹੈ, ਉਹਦੇ ਨਾਲ ਗੁਰਮੁਖੋ ਸ਼ੁਭ ਗੁਣਾ ਜਿਹੜੀ ਰਸ ਸਨ ਉਹ ਸਾਰੇ ਨਾਸ ਹੋ ਗਏ ਨੇ। ਮਰੀਆ ਧੁੱਖ ਹੈ, ਇਸ ਕਰਕੇ ਸੰਸਿਆ ਦੇ ਵਿਚ ਪੈ ਕਰਕੇ ਜੀਵ ਮਰ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਭੀ ਸੋ ਕਿਰਤ ਨਹਾਰੇ, ਪਰ ਇਹ ਜਿਹੜੀ ਕਿਰਤ ਹੈ ਨਾ ਇਹਦੇ ਕਰਕੇ ਫੇਰ ਵੀ ਜਿਹੜਾ ਅਗਿਆਨ ਜਿਹੜਾ ਹਾਰ ਨੀ ਰਿਹਾ ਹੈ।
ਰਥ ਫਿਰ ਛਾਇਆ ਧਨ ਤਾਕੈ ਢੀਡ ਲਵੈ ਮੱਝ ਬਾਰੇ।
ਗੁਰਮੁਖੋ ਜਦੋਂ ਰਥ ਫਿਰਦਾ ਨਾ ਸੂਰਜ ਦਾ, ਤੇ ਉਸ ਸਮੇਂ ਛਾਇਆ ਜਿਹੜੀ ਦੂਰ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਹੀ ਧਨ ਤਾਕੈ ਗੁਰਮੁਖ ਪਿਆਰ ਢੀਡ ਲਵੈ ਮੱਝ ਬਾਰੇ, ਤੇ ਉਸ ਸਮੇਂ ਜਿਹੜੇ ਮੁਸਾਫ਼ਰ ਆਦਿਕ ਜਿਹੜੇ ਇਸ ਤਰੀਕੇ ਦੇ ਨਾਲ ਛਾਇਆ ਨੂੰ ਤੱਕਦੇ ਨੇ, ਲੱਭਦੇ ਹਨ ਛਾਇਆ, ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਹਿਰਦੇ ਵਿਚੋਂ ਸ਼ੁਭ ਗੁਣਾ ਰੂਪੀ ਛਾਇਆ ਜਿਹੜੀ ਨਾਸ ਹੋ ਗਈ ਹੈ, ਦੂਰ ਹੋ ਗਈ ਹੈ, ਇਸ ਕਰਕੇ ਧਨ ਤੱਕ ਹੈ ਜੀਵ ਰੂਪ ਇਸਤਰੀ ਹੁਣ ਉਸ ਛਾਇਆ ਨੂੰ, ਸ਼ਾਂਤ ਛਾਇਆ ਨੂੰ ਲੱਭ ਰਹੀ ਹੈ। ਟੀਂਡ ਲਵੈ ਮੰਜ ਬਾਰੇ, ਟੀਂਡ ਜਿਸ ਤਰੀਕੇ ਦੇ ਨਾਲ ਗੁਰਮੁਖ ਪਿਆਰੇ ਟੀਂਡ ਜਿਹੜੇ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਬਿੰਡੇ ਕਿਹਾ ਜਾਂਦਾ ਨਾ, ਬਿੰਡੇ ਉਹ ਬੋਲਦੇ ਨੇ, ਤੇ ਇਸੇ ਪ੍ਰਕਾਰ ਹੀ ਬਿੰਡੇ ਕੀ ਬੋਲ ਰਹੇ ਨੇ, ਗੁਰਮੁਖ ਪਿਆਰੋ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਮੂਲ ਵੰਕਾਰ ਬਿੰਡੇ ਆਦਿਕ ਜੋ ਮੰਜ ਬਾਰੇ ਇਸ ਜੀਵ ਦੇ ਗੁਰਮੁਖ ਪਿਆਰਿਓ ਬਾਰੇ ਹਿਰਦੇ ਦੇ ਵਿਚ ਜਿਹੜਾ ਉਜਾੜ ਰੂਪੀ ਹਿਰਦਾ ਹੋਇਆ ਫਿਰਦਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਉਸ ਦੇ ਵਿਚ ਬੋਲ ਰਹੇ ਹਨ
ਅਵਗਣ ਬਾਦ ਚੱਲੀ ਦੁਖ ਆਗੈ ਸੁਖ ਤਿਸ ਸਾਚ ਸੰਭਾਲੇ
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਜੀਵ ਰੂਪ ਇਸਤਰੀ ਅਵਗਣ ਬਾਦ ਚੱਲੀ ਦੁਖ ਆਗੈ ਕਹਿੰਦੇ ਜਿਸ ਜੀਵ ਰੂਪ ਇਸਤਰੀ ਨੇ ਔਗਣਾ ਨੂੰ ਬੰਨ ਲਿਆ ਔਗਣਾ ਨੂੰ ਔਗਣ ਹੀ ਧਾਰਨ ਕਰ ਲਏ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦੁਖ ਆਗੈ ਉਸ ਨੂੰ ਪਰਲੋਕ ਦੇ ਵਿਚ ਦੁਖ ਪ੍ਰਾਪਤ ਹੋਵੇਗਾ ਜੋ ਸਤਿਗੁਰੂ ਸਾਹਿਬ ਜੀ ਕਹਿੰਦੇ ਸੁਖ ਤੇ ਸਾਚ ਸੰਭਾਲੇ ਕਹਿੰਦੇ ਸੁਖ ਕਿਸ ਦੇ ਵਿਚ ਹੈ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰ ਲਈ ਹੈ ਜਿਨ੍ਹਾਂ ਨੇ ਹਿਰਦੇ ਵਿਚ ਮਾਲਕ ਦੇ ਨਾਮ ਨੂੰ ਸੰਭਾਲ ਕਰਕੇ ਰੱਖਿਆ ਉਸ ਨੂੰ ਸੁਖ ਹੈ ਤੇ ਜਿਸ ਨੇ ਔਗਣ ਧਾਰਨ ਕੀਤੇ ਨੇ ਪ੍ਰਲੋਕ ਦੇ ਵਿਚ ਜੀਵ ਦੁਖ ਪ੍ਰਾਪਤ ਕਰੇਗਾ
ਨਾਨਕ ਜਿਸ ਨੂੰ ਇਹੋ ਮੰਨਦੀ ਆ ਮਰਨ ਜੀਵਨ ਪ੍ਰਭ ਨਾਲੇ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਨਾਨਕ ਜਿਸ ਨੂੰ ਇਹੋ ਮੰਨਦੀ ਆ ਤੇ ਮਾਲਕ ਜਿਸ ਨੂੰ ਤੂੰ ਇਹ ਮੰਨ ਦਿੱਤਾ ਇਹ ਸੱਚੇ ਪਾਤਸ਼ਾਹ ਕਿਹੜਾ ਮਨ ਦਿੱਤਾ ਜਿਸ ਨੂੰ ਸੱਚੇ ਪਾਤਸ਼ਾਹ ਨਾਮ ਦੇ ਦਿੱਤਾ ਬਖਸ਼ਿਸ਼ ਕਰ ਦਿੱਤੀ ਜਿਨ੍ਹਾਂ ਨੇ ਆਪਣਾ ਮਨ ਆਪ ਜੀ ਦੇ ਨਾਮ ਦੇ ਵਿਚ ਮਨਾਉਣਾ ਕੀਤਾ ਮਰਨ ਜੀਵਨ ਪ੍ਰਭ ਨਾਲੇ ਹੈ ਮਾਲਕ ਉਹਨਾਂ ਦਾ ਮਰਨਾ ਤੇ ਜਿਉਣਾ ਹੈ ਪ੍ਰਭੂ ਪਰਮੇਸ਼ਵਰ ਤੇਰੇ ਨਾਲ ਹੀ ਹੈ ਉਹ ਹਰੇਕ ਸਮੇਂ ਹੁਣ ਤੇਰੇ ਨਾਲ ਰਹਿੰਦੇ ਹਨ ਹਰੇਕ ਸਮੇਂ ਉਹ ਤੇਰੇ ਵਿਚ ਭੇਦ ਹੋ ਗਏ ਨੇ ਤੇਰੀ ਉਹਨਾਂ ਦੀ ਐਸੀ ਅਵਸਥਾ ਬਣ ਗਈ ਹੈ ਬਖਸ਼ਿਸ਼ ਹੋ ਗਈ ਹੈ ਇਸ ਕਰਕੇ ਇਹ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜਿਨ੍ਹਾਂ ਨੂੰ ਨਾਮ ਦੀ ਦਾਤ ਦੇ ਦਿੱਤੀ ਨਾ ਤੇ ਮਾਲਕ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਜਿਨ੍ਹਾਂ ਨੂੰ ਤੂੰ ਆਪਣਾ ਸਰੂਪ ਬਖਸ਼ ਦਿੱਤਾ ਰਹਿਮਤ ਕਰ ਦਿੱਤੀ ਉਹ ਮਰਦੇ ਵੀ ਤੇਰੇ ਨਾਲ ਨੇ ਤੇ ਜਿਉਂਦੇ ਵੀ ਤੇਰੇ ਨਾਲ ਹਨ ਹਰ ਸਮੇਂ ਤੇਰੇ ਨਾਲ ਨੇ ਉਹਨਾਂ ਜੀਵਾਂ ਦੇ ਲੋਕ ਪ੍ਰਲੋਕ ਸੇਲੇ ਹੋ ਗਏ ਜਿਨ੍ਹਾਂ ਤੇ ਪਰਮੇਸ਼ਰ ਨੇ ਗੁਰਸਿੱਖੋ ਬਖਸ਼ਾਂ ਕੱਢ ਦਿੱਤੀਆਂ ਇਹ ਪਾਵਨ ਉਪਦੇਸ਼ ਆਪਾਂ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਬਾਰਾਂ ਮਹਾਂ ਦੇ ਰਾਹੀਂ ਉਪਦੇਸ਼ ਦਿੱਤਾ ਦਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਦਿਓ ਸਜਣ ਆਸੀ ਸੜੀਆਂ ਜੋ ਹੋਵੇ ਸਾਹਿਬ ਤੋਂ ਮੇਲ ਲੇਖਾ ਕਥਾ ਛੁੱਟੀ ਹੈ ਕਨ ਕਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।